प्रोविंशियल और म्युनिसिपल, मतलब मैं आपको ज्यादा ना डिस्क्लोज करते हुए, मतलब इवन पॉलिटिशियंस अब ये बात मानते हैं, कहते जी 10 साल 15 साल पहले गल ही होर सी जी, हुण ते मीडिया इन्ने सवाल पुछदा है हुण ते सानू। एंड देयर, मैं एक और चीज बता दूं, जो अच्छे पॉलिटिशियंस है ना वो इस बात से खुश है, वो कहते हैं अच्छी बात है, चलो हमें भी आप अकाउंटेबल बनाते हैं। मैं आपको ये भी बात बता सकता हूं कि 90% ऑफ पॉलिटिशियंस, चाहे वो कॉम्पिटेंट है या नहीं वो अलग बात है, लेकिन 90% पॉलिटिशियंस इस बात से खुश हैं कि अब मीडिया उनको अकाउंटेबल ठहरा रहा है, मीडिया उनसे सवाल पूछ रहा है। इसी के तहत सही साहब, हमारी जो डेप्यूटी प्रीमियर है क्रिस्टीन एलियट जी हैं, जो हेल्थ का पोर्टफोलियो भी उनके पास है, वो इस फ्राइडे को ब्रैम्पटन में आ रही है। ये मैं क्रेडिट ड्यू जहां वो जरूर दूंगा, मगर जो संधू साहब ने जानकारी दी है, मेरी सारे मसले पर उनसे भी बात हुई है, उन्होंने कहा है कि यूनिवर्सिटी पे भी हम, हो सकता है कि जो एक तो था ना $90 मिलियन, वो $90 मिलियन तो वो कह रहे हैं ठीक है जी हम शायद ना ला पाए दोबारा, क्योंकि वो बजट में नहीं था या उन्होंने अपने जो तर्क दिए, लेकिन उन्होंने कहा कि जो सालाना कॉस्ट है, क्योंकि अब शोर तो मच रहा है, दोबारा सरकार जब लेकर आनी है, फोर्ड साहब ने दोबारा इलेक्शंस होनी है, तो कुछ ना कुछ तो सही साहब उनको जवाब देना पड़ेगा। तो वो बिल्कुल, वो कह रहे हैं कि ब्रैम्पटन की जो यूनिवर्सिटी की मांग है और हॉस्पिटल की जो मांगे हैं, वो बिल्कुल वो करना चाहते हैं। दूसरा, आप जो ऑडिटर जनरल की रिपोर्ट कह रहे हैं, सर ऑडिटर जनरल की रिपोर्ट में बहुत सारी चीजें बाहर और आई हैं। एक तो आप ये देखो कि जो लोग हॉस्पिटल्स में गए हैं ओंटेरियो में, 67,000 वर एक्चुअली हार्म्ड ड्यूरिंग द ट्रीटमेंट, जैसे कि कोई फॉरेन ऑब्जेक्ट उनके पेट में रह गई, आपने ऑपरेशन किया, कैंची पेशेंट के पेट में रह गई जी कैंची, ठीक है। तो ये उन्होंने हाईलाइट किया है। उसके अलावा उन्होंने ये भी हाईलाइट किया है कि जो ओपोइड स्ट्रेटजी है उस पर पैसा भी लग रहा है, इमरजेंसी डिपार्टमेंट में जो लोग ओपोइड क्राइसिस के कारण जा रहे हैं वो बढ़ रहे हैं, सरकार को पता नहीं लग रहा है कि ऐसा क्यों हो रहा है, दे हैव नो क्लू कैसा क्यों हो रहा है। इसके अलावा एक अलग इशू भी है, वो हेल्थ केयर से रिलेटेड नहीं है, और बड़े सारे इशूज हैं, जैसे कमर्शियल व्हीकल्स हैं ओंटेरियो में, उनमें जो डेथ्स हो रही हैं, जो एक्सीडेंट हो रहे हैं, जो फैटलिटीज हैं, वो ज्यादा हो रही हैं, लेकिन जो प्रोविंस में इंस्पेक्शंस हैं, पिछले 4 सालों की अगर आप बात करें तो इंस्पेक्शन कम हो रही है। मतलब जो सड़क पर कमर्शियल व्हीकल चल रही है, कोई कमर्शियल ट्रक चल रहा है, कुछ चल रहा है, एक्सीडेंट ज्यादा, डेथ ज्यादा, और इंस्पेक्शन जो है वो सरकार ने कम कर दी है। बहुत सारी ऐसी चीजें हैं जो उन्होंने कहा है, और उन्होंने कहा इन पे सवाल। अच्छा, फिर जो आपके वर्क प्लेस इंजरीज है वो इंडस्ट्रियल सेक्टर में बढ़ गई है 21%। आप हेल्थ केयर से ज्यादा बात करते हैं सही साहब, 29% जो वर्क प्लेस इंजरीज है वो बढ़ गई है। अच्छा, फिर डॉक्टर्स जो हैं उन्होंने डेथ इन्वेस्टिगेशंस अपने ओन पेशेंट्स पे कैसे परफॉर्म किया, सो बहुत सारी चीजें हैं। कि ये डिसेबिलिटी प्रोग्राम है वो 75% उसकी कॉस्ट बढ़ गई है पिछले 10 सालों में। सो बिल्कुल एक काम करते हैं सही साहब, कि ये एक ना जो हमारे ऑडिटर जनरल ने रिपोर्ट पेश की है कि ओंटेरियो में सरकार काम कैसे कर रही है, वेस्टेज कितनी हो रही है पैसे की, तो उस पर एक पैनल डिस्कशन कर लेते हैं। आई इनवाइट यू, जैसे आप पहले भी पैनल पर आते रहे हैं, मैं कुछ और लोगों को भी पैनल पर बुलाऊंगा। एक तो ऑडिटर जनरल की सारी रिपोर्ट, जिसमें ट्रांसपोर्टेशन भी है, उसमें इंफ्रास्ट्रक्चर भी है, हेल्थ केयर एक इंपॉर्टेंट कंपोनेंट है, उस पर डिस्कस करते हैं, और दूसरा दोबारा जो हमारी हेल्थ केयर और एजुकेशन इन पे सीरीज चल रही है, विल कैरी ऑन दैट। मैं ज्यादा समय ना लेते हुए, मुझे इशारा हो रहा है स्पॉन्सर भी वेट कर रहे हैं, बाकी कॉलर्स भी वेट कर रहे हैं, सही साहब मैं आपको और भरोसा दिलाता हूं, मेरे एक और बहुत सीनियर शख्स जो है उनके साथ डिटेल में डिस्कशन हुई है कि ये जो हॉस्पिटल्स हैं ये फंक्शन कैसे करते हैं। वो खुद डॉक्टर भी हैं और बहुत सीनियर पोजीशन पर भी हैं। मैं अभी नाम नहीं लूंगा, पर मैं डिटेल में आने वाले टाइम पे बात करूंगा इस बारे में, जिसमें कि उन्होंने मुझे इनसाइड इंफॉर्मेशन, जो आप मुझे बातें बताते हैं, जो आप बातें बताते हैं, उन्होंने भी कुछ इसी तरह की इंफॉर्मेशन जो है वो दी है, तो वो मैं आपके साथ जरूर अभी, आप लाइन अगर होल्ड कर लें तो आगे चल के डिस्कस करूंगा, बाकी कॉलर के साथ भी डिस्कस करूंगा। मुझे इशारा है जी, सिमरन जी यू गो एट।
वीर जी बताना चाहते हैं, मेघा कारिया जी इस वक्त हमारे साथ हैं यूसी मैथ से। वेलकम टू द शो मेघा जी।
थैंक यू सो मच सिमरन जी, थैंक फॉर हैविंग मी ओवर अगेन।
जी बिल्कुल, और आप जब आते हैं हमारे लिसनर्स के फायदे की बात करते हैं, उनके बच्चों के फ्यूचर के बेटर फ्यूचर की बात करते हैं, तो मेघा जी प्लीज हमारे लिसनर्स को बताएं यूसी मैथ्स का एडुकेट मैथ्स प्रोग्राम बच्चों को कैसे हेल्प करता है फ्यूचर बेटर बनाने में।
जी बिल्कुल सिमरन जी, सबसे पहले तो मैं बहुत ज्यादा एक्साइटेड हूँ कि हमारे कनेडियन बच्चे, करीब 28 बच्चे अभी कंबोडिया गए थे इसी वीकेंड सैटरडे को उन्होंने इंटरनेशनल कंपटीशन में पार्टिसिपेट किया था, जहां पे अबाउट 40 कंट्रीज ऑफ द वर्ल्ड गई थी पार्टिसिपेट करने, और इन्होंने इंटरनेशनल मैथ कंपटीशन में हमारे बच्चे ग्रैंड चैंपियन चैंपियन बन बन के आए हैं. आज सारे बच्चे, काफी बच्चे आज लैंड कर रहे हैं, काफी बच्चे कल लैंड कर रहे हैं वापस, एंड इट्स बीन एन अमेजिंग परफॉर्मेंस. इनफैक्ट जिस बच्चे ने हाईएस्ट किया है उसने 4 digit up to 50 rows, मतलब 4 digit के 50 rows के questions सॉल्व करके पूरे वर्ल्ड चैंपियन बनी है लड़की, सानी दीक्षित उसका नाम है. एंड इट वॉज एन अमेजिंग एक्सपीरियंस द चिल्ड्रन वेंट थ्रू. एंड उसकी ट्रेनिंग हम यहाँ पे कैसे करते हैं उसके बारे में आपको थोड़ा सा बताना चाहती हूँ. इनफैक्ट इस हफ्ते रेडियो पे बिल्कुल सुने हमारे सारे लिसनर्स को ये बताना चाहती हूँ कि वो बच्चे लाइव आएंगे, अपना एक्सपीरियंस शेयर करेंगे हमारे लिसनर्स के साथ कि उन्होंने इंटरनेशनल लेवल पे किस तरह से ये कॉम्पिटिशन जीते. बट इनको तैयार करने के लिए हम बच्चों को एक्चुअली एबिकस पे मैथ करना सिखाते हैं. एंड पहले ये बच्चे सिर्फ 1 digit, 2 rows, 3 rows के कैलकुलेशंस कर सकते हैं एबिकस को यूज करके. बट धीरे धीरे प्रैक्टिस कर करके ये बच्चे ऐसे लेवल पे पहुंच जाते हैं कि अब उन्हें सिर्फ मेंटल मैथ करने की जरूरत होती है, उनको इस एबिकस की जरूरत नहीं पड़ती है. एंड एबिकस उनके दिमाग में पिक्चर बना लेता है, एंड द पिक्चर दैट इज मेड इन देयर हेड्स एक्चुअली देन अलाउज देम, गिव्स देम द एबिलिटी टू डू मेंटल मैथ एट सुपर हाई स्पीड विद हाई एक्यूरेसी. एंड दे कैन रीच अप टू, जो हमारे चैंपियन बच्चे गए हैं, 4 digit 50 rows, जो इनह्यूमन है. हम सोचना भी हमारे लिए इम्पॉसिबल है, बट बच्चे इस चीज को कर पाते हैं और इसे बहुत ही हाई एक्यूरेसी से कर पाते हैं. एंड दैट इज वॉट वी ट्रेन चिल्ड्रन फॉर. बट उस ट्रेनिंग को करने में बच्चे सबसे इंपॉर्टेंट चीज जो सीखते हैं दैट इज फोकस एंड कॉन्सेंट्रेशन लेवल. यूसी मैथ्स के प्रोग्राम में बच्चे मैथ करते करते सबसे अच्छे बनते हैं फोकस कॉन्सेंट्रेशन, उनकी रिकॉलिंग कैपेसिटी बहुत अच्छा हो जाती है, उनकी मेमोरी अच्छी हो जाती है. एंड जब बच्चों की मेमोरी बेटर हो जाती है, जब उनकी रिकॉलिंग कैपेसिटी बेहतर होती है, जब फोकस ज्यादा बेहतर कर सकते हैं, देन इट इज हेल्पिंग देम इन एनीथिंग दैट दे डू इन लाइफ, anything and everything that they do in life. So that is the beauty of the program, that UC Maths makes children better learners, better in their focus and concentration, better in their memory, and better in their skills. So it's a wholesome program, and I will request each parent who have the children between the age group of 5 to 12, 13 years to just visit our website ucmas.ca. और जाके देखें आपका नियरेस्ट लोकेशन कहाँ पे है, एंड जाके मिलें सेंटर ओनर्स को, बच्चों को मिलें जो ऑलरेडी प्रोग्राम कर रहे हैं, एंड देखें कि हाउ द सेम थिंग कैन बी डन फॉर देयर चिल्ड्रन. बिकॉज व्हाट वी वांट इज दैट द चिल्ड्रन शुड हैव अ फ्यूचर विच दे आर इंडिपेंडेंट ऑफ. किसी न किसी चीज के ऊपर भी अगर बच्चे डिपेंडेंट होना शुरू कर देंगे, लाइक फॉर एग्जाम्पल यहाँ पे स्कूल्स में बहुत ही अर्ली एज पे grade 3-4 से कैलकुलेटर देना शुरू कर देते हैं, एंड उस वजह से बच्चे इतने ज्यादा डिपेंडेंट हो जाते हैं कि उनको आप 7+32 बोलो तो भी वो लोग उंगलियों में गिनते हैं या फिर कैलकुलेटर की यूज करते हैं. बट हमारे बच्चे 4 digit 50 rows तक के क्वेश्चंस कर पा रहे हैं, तो इट इज रिमार्केबल. इट्स द अमाउंट ऑफ कॉन्सेंट्रेशन, द ऑडिटरी फोकस, द लेवल्स ऑफ फोकस दैट एंड मेमोरी पावर दैट दे हैव इम्प्रूव्ड बिकॉज ऑफ द प्रोग्राम इज व्हाट आई एम यू नो एडवोकेटिंग. एंड माई गोल इज कि जो मैथ के स्टैंडर्ड्स हमारी कंट्री में इतने लो होने लग गए हैं उसको सॉल्व करने के लिए बहुत जरूरी है कि हर पेरेंट अपने बच्चे को अर्ली ऑन हम प्रोग्राम में डाले और देखें डिफरेंस जो उनको लाइफ टाइम यूज आएगा.
वैसे मेघा जी, बहुत अच्छे तरीके से जो है आपने एक्सप्लेन किया है हमारे लिसनर्स के लिए, एंड यू हैव मेड इट इजी फॉर देम. और हमारे जितने भी लिसनर्स हैं, मैं सबको कहना चाहती हूँ कि जिस तरह से आपको अभी बताया है कि कितना
हेल्पफुल है आपके बच्चों के लिए यूसी मैथ का बिकॉज मैथ प्रोग्राम आपके बच्चों को हेल्प करता है डेवलप करने में सेल्फ कॉन्फिडेंस सुपर मैथ स्किल्स तो बच्चों के फ्यूचर को बेटर बनाएं उन्हें यूसी मैथ के बिकॉज मैथ प्रोग्राम में एनरोल कराएं एंड मेघा जी प्लीज हमारे लिसनर्स को बताएं कि कहां पर वो इस प्रोग्राम के बारे में जानकारी ले सकते हैं कौन से नंबर पर वो कॉल कर सकते हैं
तो हमारा तो है ही अगर आपको टोल फ्री कॉल करना है 1-877-UCMAS-90 या फिर 905-812-1919 इज आर नंबर और UCMAS.ca पे जाएं हर जगह लोकेशंस हैं ब्रैम्पटन में 6 लोकेशंस हैं मिसिसागा में 9 लोकेशंस हैं स्कार्डो में 6 लोकेशंस हैं मार्कम में डरहम पिकरिंग ओशावा मतलब आप बोलिए और उस जगह पे लोकेशंस हैं यूसी मैथ की 100 ऑन लोकेशंस हैं यूसी मैथ की होल ऑफ कनाडा में तो आपको कहीं पे भी लोकेशन मिल जाएगी एंड UCMAS.ca पे फाइंड योर लोकेशन करिए और जैसे मैंने आपको बोला कि मेरी कहने की वजह से एनरोल ना करिए जाके बच्चों को देखें जाके टीचर्स से मिलें जाके समझें कि प्रोग्राम कैसे चलता है और उसके बाद एनरोल करें एंड इट्स इट्स 2 hours once a week program so it's not something that you know you have to be there for multiple times so it's 2 hours once a week and bachchon ka practice expectation is about 10 to 15 minutes daily but it can make a remarkable lifelong difference and that is what the program does
और हमारे लिसनर्स को एक बार फिर से बता दें UCMAS.ca पर आपने जाना है जानकारी के लिए UCMAS.ca थैंक यू सो मच मेघा जी फॉर बीइंग ऑन द शो वी विश यू ऑल द वेरी बेस्ट थैंक यू
सिमरन एंड वेरी गुड डे टू द लिसनर्स
थैंक यू सो मच साउथ एशियन पल्स फैंटम सिंडर हमारे सारे लिसनर्स बात करेंगे वीर जी के साथ जी वीर जी
प्रोग्राम साउथ एशियन पल्स प्राइम टाइम सुन रहे हो और नाल ही असं स्वागत करना चाहते हैं ब्रैम्पटन वार्ड 3 और 4 के काउंसलर मार्टिन मेडेरिस का सर वेलकम हाउ आर यू
हाय थैंक यू वेरी मच आई एम डूइंग वेरी गुड लिटिल बिट अंडर द वेदर बट इट्स ऑलवेज अ प्लेजर टू बी हियर विद वाई रेडियो
You are very welcome. And Kausler, recently you made headlines when it was mentioned that you think that we are blurring the lines between church and state. And you also said that we're focusing too much on religious and cultural recognition at the expense of the core mandates. What do you have to say about that?
Yeah, no, certainly at the time. So just to give everyone a context, and I apologize for my voice. There was an organization that came in with a petition wanting to do a Christian Heritage Month. And yeah, I am Christian, I'm Catholic, but the big difference I find is that we have Christmas and we have Easter. So we already have statutory holidays that this country recognizes our Christianity. Second, as someone who's Catholic, you know, when I say this, I can only speak to my own religion. I find that people are playing politics with religion, trying to create a Christian Heritage Month at City Hall. The difference I find with different groups, visible minority groups. So, for example, we do Sikh Heritage Month. We do the Muslim recognition. So, one of the issues at the beginning, me not being part of the community, you know, who am I to tell the community not to come to City Hall to do it. But the warning I always gave is once we do it for one group, we have to do it for everybody. So when we have the Christian Heritage Month, which was proposed, which to me I find is just a form to people are afraid that their Christianity is losing its importance. So that's why they want to celebrate the month like everywhere else. And the problem with that is counselors now, you know, it's one thing to go to a temple, to go to a mosque, it's a, you know, to go to a church and celebrate with the community. Every counselor can do that on their own time. But when they start bringing these groups into City Hall, spending staff's time on now preparing events, us putting expenses towards it, taking up the agenda, I think now we've gone a little bit overboard. And, you know, my warning, I guess, to my counselors is that everyone has a responsibility a personal responsibility to not bring in groups like this and put everyone, you know, obviously all of council would support every religion, every culture, you know, once we support one, we have to support all. But the thing is, once we bring this in and we start discussing matters, and if you were at the delegation talked about you know, the fact that we no longer are being close to, you know, with religion, that's why our decision making is poor, you know, we're losing our morality. So those type of, you know, things should not be brought into city council. You know, our focus has to be, how do we improve the roads? How do we improve, you know, snow clearance? How do we ensure that we're respecting taxpayers' dollars? That's where our time and effort should be. So when councillors bring in these groups to come in, you know, part of me, you know, understands that for certain groups, you know, it's about being accepted in Brampton. You know, they're newer minority groups, so, you know, part of me understands. But the other part of it is that purely it's very political, and I find some of my colleagues, it's simple political pandering. You know, who to come in and, for example, name a road after, be it Guru Nanak or be it after Jesus Christ, you know, who's going to say no? But it's not appropriate that we start mixing our politics with religion.
But you know, first of all, I must compliment. First of all, I must compliment you and the recent times with which our elected politicians, you guys have started, you know, discussing things so openly. I must compliment that. Recently, our Brampton Mayor Patrick Brown, when he used the word scum, that this scum should be behind the bars. When the guy was, there was a viral video when the guy was beating a female on the street. I really complimented him. And now I must compliment you that, you know, you've raised your concerns that we are blurring the lines between the state and the church. So I'm glad that finally, our elected representatives realize that the mandate given to you was, you absolutely bang on, you rightly said so, that the mandate was to improve the lives of the people rather than blurring the lines between state and the church. But now my question is, we've already opened the floodgates now. How would you stop that? You're absolutely right that today one community says, okay, we want to celebrate our culture, our heritage in the city hall. Tomorrow the next community. This won't stop. Right. You open the floodgates now. So, and that takes up too much of precious time, taxpayers' dollars, everything, all the resources from the important things that you guys are mandated to do. So how will you stop this now?
You make an excellent point. So, you know, one of the things that we've started talking about, so I think there's a couple of things. I think one, individually, each counselor has to be more disciplined and understand that they can't be trying to bring in groups and you know, get easy votes from, you know, dealing with these groups at City Hall. If they want to go to the temple, they want to go to the mosque, go ahead, you know, and that's your every right, and that's where, you know, and there's a question, I don't know, you know, to do politics in a faith-based institution, but if they invite you, then that's up to you to make that decision. So first, it's personal responsibility. So that means that, you know, one thing I heard loud and clear, the feedback I've received from the community, there's been a silent majority of people who tend to agree with what I said, and I think certainly counselors now are more aware that they shouldn't be doing this. I think the second thing is we have to find a way where we recognize our diversity, but not, you know, recognize it in a way where we're split, we're dividing the community, and also spending too much time on these flag raisings. You know, on one end, you know, and I do a Portuguese one, so who am I to talk? On one end, we recognize, you know, the importance of a heritage group, but at the same time we're doing too many now. So, you know, could we find a way where, for example, maybe we do a parade of all cultural groups, so in one parade at one time everyone can take their flag, everyone can represent the community they represent, and we go together as all residents of Brampton and have that one good celebration where we have all the flags together and not have this throughout the whole year. Second, we have to look at the policy on what we're doing with the religious celebrations. There has to be a way, because even in the Christian faith, you know, me being Catholic is very different. You know, I wouldn't say very different, but we have different ways of interpreting than other people from the same Christian Heritage Month. So, you know, that's going to be a little bit of a challenge on, you know, how do you recognize that? So we have to develop, unfortunately, a policy so it's coherent and we're applying it to all the groups. But, you know, like you said, once we open the doors, how are we going to close it now without upsetting groups? So this is something that we have to either have the strength as a council to develop a policy that, you know, going forward, that, you know, we have to, any religious celebrations or religious groups, necessarily City Hall is not the most appropriate venue. So maybe allow to finish out half a year, and then after there we have to see if we have a cutoff. stuff. But I do know majority of council, you know, would not support it. I understand, you know, on the other end, you know, the mayor is very active with community groups, very active with religious groups, and, you know, City Hall is everybody's. But then, you know, we really have to have that fine line to say, you know, what is, you know, recognition of community group and recognition of a religion, but ensuring that we're not putting city resources to spending money on it. You know, we started it a couple years ago in the last term of council when we supported a Sikh Heritage Month. Sikh Heritage Month was a great idea at the time. And, you know, I followed my council colleagues who were Sikh, and they told me the community really wanted this. But it's, as I got to know more of the community, you know, the community is divided almost, you know, because on one end, you know, they see the value. On the other end, they don't see the value. So, you know, this is something that we're learning, and we're going through this process. But we have to really have a frank discussion on how do we proceed going forward. Is this the most appropriate way we should spend taxpayers' money? I would tend to say no. And, you know, this is something that I'll be raising at budget. We have budget deliberations in February, and we have to look at this as a budget item now and say, you know, all religious celebrations and cultural celebrations, we can recognize it, but we can't put any more taxpayer dollars towards it. They want to find sponsorships, or if each counselor who brings in these groups wants to do something with them and pay out of their own budget, do it. But no more taxpayers' money supporting these type of initiatives.
I think you just mentioned there is a silent majority, but I would say there are many people who are quite vocal as well. I'm glad because you're the leaders, you're the elected leaders, you've got the mandate. I'm glad now the leadership is raising the voice. At least I would be very vocal, and our entire Y Media platforms are very much available that yes, we should be raising our concerns. You're absolutely right. You won't find an argument from me that not even a single dollar, no resources, no city resources, whether in terms of dollar or time, they should be spent on encouraging these things. Yes, we all appreciate that. If somebody wants to celebrate any, religious heritage month, any religious heritage month, they are more than welcome to do at their own time, their own expense. Let the communities organize that. Officials or the city politicians, they should not get involved in that at all. I like your idea. That's a brilliant idea that you would have one, single parade or single way, place, if at all city wants to really get involved, in where you can accommodate all different cultures and ethnicities, cities. Please, what do you say?
Yeah, no, and I agree with you. So there, you know, we can't be putting taxpayers' dollars to all these events that really don't impact our business, because ultimately when we receive funding from the province and we receive funding from the federal government, the only other place we receive money are from taxpayers. So if these are three areas where we receive money, if you ask all three, nobody is funding us to spend money on religion. Nobody's spending money on us. Nobody's giving us money to spend money on culture groups. So then we have to ask ourselves as a municipality, no one gave us this. So this is something that we're not going to say no, but we will not put a dollar or spend staff resources. They can rent out to them.
Yeah, I do understand that our councillor is a little bit under the weather. So
yeah, my apologies, but we can allow them to rent out our property, but we can't be having staff resources, spending money, and spending time and losing our focus. So certainly at budget, I will be raising that, you know, we don't say no. If the religious groups want to come here and use our space like any other group, go ahead, but we will not spend that money. And right now we're over $1 million on money we're spending towards culture and religious celebrations. And I'm sure $1 million we can use towards supporting our youth, supporting our seniors, dealing with crime and safety. So, you know, this is a much valuable resource. So it's one of these things, again, I know it's difficult. It's a difficult subject because certainly politicians and, sometimes the way that we've done politics, and I know some of the communities are a lot more political and they intertwine politics with religion. I'm not someone who feels comfortable in doing that, and I think we certainly as community leaders have to really set the example to say that we appreciate all religion, all culture in the city of Brampton, but we, in terms of taxpayers' dollars, we don't get funded to support it. So ultimately, we have to be very aware of that.
Sir, that's where we need leadership because, this is where leadership is needed to make difficult decisions which are in the interest of the community. And I think I'm already getting text messages, I'm already getting calls, and they are all appreciating you, and I'm sure we can have a live discussion on our channel why on this particular issue, and we can get yes. a clear feedback from the community. So I would propose we have a clear discussion on this particular issue, and we can get the feedback from the community that will clearly gauge that what our community is feeling about it. Because I strongly believe that you are absolutely right when you say this, that yes, we need the separation of church and state and church, yeah. state and religion. They should be absolutely not blurring the lines. So, Councillor, yeah, anything else you want to quickly add, and we'll definitely have a clear discussion on Channel Y. We will also get the community's feedback.
Yeah,
but once again, I must compliment you. You will be on the front page of our midweek newspaper this time, and wow. we at least. And I don't want to blur the lines. Media would never blur the lines. But if any of our leader, I would call a leader, I'm not calling you a politician on this particular subject, if any of our leader is really willing to take head on all these challenges and steering our community in the right direction, we will definitely support your ideas. I think you really made the point very clear. Thank you very much, Councillor. Anything else you want to quickly add?
Well, not just finally, I really appreciate that people's feedback. It's important, and this is where sometimes we do politics within this within City Hall, is that when we get a group that comes in, we lose focus on what the people around us or outside City Hall feel. So it's important that people do express their opinion, do let us know how they feel about the issue, and I thank you very much. I will certainly look forward to being on YTV and have the opportunity to have that interaction with the residents. But when I said that as someone who, I spoke about Christian Heritage Month, I'm Catholic, and to me that was simply political pandering, because we have Christmas, we have Easter. So the other religions, we don't have, those are not statutory holidays in our country. So for us to say that we're having Christian Heritage Month when we have Christmas coming up December 25th, tell me what is more important than on a religious calendar that our country celebrates, where it's a statutory holiday, and who are we in City Hall to now come up with the Christian Heritage Month? That to me, as a Catholic, offended me, and that to me demises how important religion is, and it just made me think why religion is being involved here in City Hall when we already have Christmas, we already have Easter, so there's no need to bring this and do these type of, very easy politics. And this is the type of politics that people, recognize that politicians do, that people don't feel comfortable with.
Yes, political pandering has to stop. I totally agree with you on this note. And once again, Councillor, thank you very much. Asi apne listeners aur darshakan di jankari das di hai. Brampton Ward number 3 aur 4 de Councillor Martin Medeiros hodan asi gal baat kar rahe sige. Aun wale time de vich asi Channel Y de utte vi invite karange. Detail de vich todi feedback jari hai, oh bhi asi zarur lavange. We'll definitely take your feedback as well. Councillor, thank you very much, and we wish you all the best for this initiative. Thank you. ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਤੁਸੀਂ ਇਸ ਵੇਲੇ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਔਰ ਅਸੀਂ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਨੇ ਜੀ ਗੋਪਾਲ ਰਾਏ ਸਾਹਿਬ ਤੁਸੀਂ ਆਉਂਦੇ ਹੋ ਗੋਪਾਲ ਰਾਏ ਸਾਹਿਬ ਗੋ ਅਹੈਡ ਕਾਲਰ ਨੂੰ ਬੜੀ ਦੇਰ ਹੋਲਡ ਕਰਨਾ ਪਿਆ ਕਿਉਂਕਿ ਸਾਡੇ ਪਹਿਲਾਂ ਸਪੌਂਸਰ ਸੀਗੇ ਫਿਰ ਸਾਡੇ ਕੌਂਸਲਰ ਨਾਲ ਵੀ ਅਸੀਂ ਗੱਲ ਕਰ ਰਹੇ ਸੀ ਹਾਂਜੀ ਗੋਪਾਲ ਰਾਏ ਸਾਹਿਬ ਨਾਓ ਯੂ ਗੋ ਅਹੈਡ
ਤੁਹਾਡੀ ਗੱਲਬਾਤ ਬੜੀ ਵਧੀਆ ਲੱਗੀ ਮੈਨੂੰ ਕੌਂਸਲਰ ਵੀ ਅੰਡਰਸਟੈਂਡ ਕਰ ਰਿਹਾ ਵੀ ਜਿਹਨਾਂ ਤੋਂ ਬੁਟਲ ਲੈ ਕੇ ਆਏ ਉਹਨਾਂ ਦੇ ਮਸਲਿਆਂ ਨੂੰ ਪਹਿਲ ਦੇਣੀ ਚਾਹੀਦੀ ਆ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਰੱਖਣੀ ਚਾਹੀਦੀ ਆ ਚਲੋ ਮੈਂ ਆਪਣੇ ਵੱਲੋਂ ਅਸੀਂ ਕੁਛ ਕੰਮ ਕਰ ਰਹੇ ਹਾਂ ਉਹਨਾਂ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇਣੀ ਚਾਹਾਂ
ਜੀ
ਕਿ ਅਸੀਂ ਸਿਟੀ ਕੌਂਸਲ ਤੱਕ ਅਪਰੋਚ ਕੀਤੀ ਸੀ ਕਿ ਅਫੋਰਡੇਬਲ ਹਾਊਸਿੰਗ ਤੇ ਬੇਸਮੈਂਟ ਇਸ਼ੂ ਇਹਦੇ ਤੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਪਰ ਉਹਨਾਂ ਦੇ ਵੱਲੋਂ ਸਾਨੂੰ ਕੋਈ ਰਿਸਪੋਂਸ ਕੋਈ ਖਾਸ ਨਹੀਂ ਮਿਲਿਆ ਪਰ ਇਹਦੇ ਨਾਲ ਅਸੀਂ ਪ੍ਰੋਵਿੰਸ਼ੀਅਲ ਗੌਰਮੈਂਟ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਸੀਗਾ ਕੁਛ ਸਾਲ ਪਹਿਲਾਂ 140 ਉਹਨੂੰ ਲੈ ਕੇ ਅਸੀਂ ਕੁਛ ਐਮ ਪੀ ਪੀ ਦੇ ਨਾਲ ਗੱਲਬਾਤ ਕੀਤੀ ਸੀ ਆਪਣਾ ਸੰਧੂ ਐਮ ਪੀ ਪੀ ਤੇ ਸਾਰਾ ਸਿੰਘ ਉਹਨਾਂ ਨੇ ਸਾਨੂੰ ਬੜਾ ਹੀ ਵਧੀਆ ਰਿਸਪੋਂਸ ਦਿੱਤਾ ਉਹ ਕਹਿੰਦੇ ਕਿ ਅਸੀਂ ਹਰੇਕ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਸਹਿਬਦੇ ਹਾਂ ਤੁਹਾਡੇ ਨਾਲ ਕੰਮ ਕਰਨ ਜਾ ਰਹੇ ਹਾਂ ਅਸੀਂ ਉਸ ਵਿੱਚ ਮਸਲਾ ਰੱਖਿਆ ਤੇ ਜਿਹੜੇ ਸਟੂਡੈਂਟ ਇੱਥੇ ਆਉਂਦੇ ਆ ਜਿਹੜੀਆਂ ਵੀ ਕੰਪਨੀਆਂ ਜਿਹੜੀਆਂ ਵੀ ਕਾਲਜ ਯੂਨੀਵਰਸਿਟੀਆਂ ਨੂੰ ਸੱਦੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦੇ ਲਈ ਜਗ੍ਹਾ ਮੂਹਰੇ ਤਿਆਰ ਰੱਖਦੇ ਰਹਿਣ ਲਈ ਇਸ ਕਰਕੇ ਇੱਥੇ ਖਿੱਚਣ ਪਈ ਹੋਈ ਆ ਕੋਈ ਕਹਿੰਦਾ ਕਿ ਉਹਨਾਂ ਨੂੰ ਕਿਉਂ ਜ਼ਿਆਦਾ ਨਾ ਅੰਦਰ ਰਹਿਣ ਦਿੱਤਾ ਕੋਈ ਕਹਿੰਦਾ ਕਿ ਬਸ ਲਈ ਚਾਹੁੰਦੇ ਆ ਇਹ ਇਸ਼ੂ ਅਸਲ ਦਾ ਸਾਨੂੰ ਪੋਲਿਟਿਕਸ ਨੂੰ ਬਹਿ ਕੇ ਬਚਾਉਣਾ ਚਾਹੀਦਾ। ਦੂਸਰੀ ਗੱਲ ਕਿ ਜਿਹੜੀ ਬੇਸਮੈਂਟ ਆ, ਅਗਰ ਅਸੀਂ ਵੈਸਟ ਕਰਨ ਲਈ ਅਪਰੋਚ ਕਰਦੇ ਹਾਂ, ਇੱਕ ਇੰਸਪੈਕਟਰ ਕਹਿੰਦਾ ਕਿ ਆਹ ਠੀਕ ਨਹੀਂ, ਦੂਸਰੇ ਹਫ਼ਤੇ ਦੂਸਰਾ ਕਹਿੰਦਾ ਉਹ ਠੀਕ ਨਹੀਂ, ਇੱਕ ਤਮਾਸ਼ਾ ਬਣਾਇਆ ਸਾਡੇ ਲੋਕਾਂ ਦਾ ਬਣਾਇਆ ਹੋਇਆ ਪੋਲਿਟਿਕਸ ਨੇ। ਪਰ ਹੁਣ ਤੱਕ ਸਾਨੂੰ ਕੌਂਸਲ ਦੇ ਵੱਲੋਂ ਲੈਟਰ ਵੀ ਆਏ ਕਿ ਅਸੀਂ ਮੀਟਿੰਗ ਤੱਕ ਸਾਨੂੰ ਜਾ ਰਿਹਾ, ਪਰ ਉਹ ਲੈਟਰ ਤੋਂ ਬਾਅਦ ਦੇ ਵਿੱਚ ਤੱਕ ਨਹੀਂ ਹੋ ਗਿਆ। ਇਹ ਸਾਡਾ ਸੁਨੇਹ ਤੁਹਾਨੂੰ ਲੋਕਾਂ ਤੱਕ ਗਿਆ ਕਿ ਸਾਡੀ ਬੜੀ ਵਧੀਆ ਗੱਲਬਾਤ ਚੱਲ ਰਹੀ ਹੈ ਪੋਲਿਟਿਸ਼ੀਅਨ ਦੇ ਨਾਲ। ਆਸ ਕਰਦੇ ਹਾਂ ਕਿ ਸਾਡੇ ਸਿੱਧੀ ਕੌਂਸਲ ਵਾਲੇ ਵੀ ਤੇ ਸਾਡੇ ਨਾਲ ਕਿਸੇ ਨਾ ਕਿਸੇ ਦਿਨ ਤੋਂ ਗੱਲ ਕਰਨਗੇ, ਅਗਰ ਨਹੀਂ ਕਰਨਗੇ ਤਾਂ ਅਸੀਂ ਫਿਰ ਵੀ ਅਗਲੇ ਸਾਲ ਦੇ ਸਿੱਧੇ ਵਿੱਚ ਹਾਲਵੇ ਮੀਟਿੰਗ ਕਰ ਰਹੇ ਹਾਂ, ਉਹਦੇ ਵਿੱਚ ਸਾਰਿਆਂ ਨੂੰ ਸੱਦ ਕੇ ਸਾਰੇ ਦਲਾਂ ਨੂੰ, ਕੋਈ ਸਿਟੀ ਚ ਨਹੀਂ ਹੋਣੀ, ਸਿਰਫ ਪੁਆਇੰਟ ਨੇ ਬੁੱਟ ਜਾਣੇ ਹੈਗੇ, ਇਹਨਾਂ ਤੇ ਗੱਲ ਕਰੋ। ਇਹ ਸਾਨੂੰ ਦੱਸਣ ਦੀ ਸਲਾਹ ਤਾਰਾ ਸਿੰਘ ਨੇ ਸਾਡੇ ਸੰਧੂ ਐਮ ਪੀ ਜੀ ਨੇ ਉਹ ਦਿੱਤੀ ਆ, ਇਹ ਮੈਂ ਜਾਣਕਾਰੀ ਜੀ ਤੁਹਾਨੂੰ ਫੋਨ ਕੀਤਾ।
ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਬੋਪਾ ਰਾਏ ਸਾਹਿਬ। ਬੋਪਾ ਰਾਏ ਸਾਹਿਬ, ਬਸ ਮੈਂ ਤੁਹਾਨੂੰ ਇੰਨੀ ਗੱਲ ਹੀ ਕਹਾਂਗਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਸਾਡੀ ਕੌਂਸਲ ਨਾਲ ਬਹੁਤ ਵਧੀਆ, ਹੁਣ ਤੁਸੀਂ ਮੁੱਦੇ ਲੈ ਕੇ ਆ ਰਹੇ ਹੋ ਅਫੋਰਡੇਬਲ ਹਾਊਸਿੰਗ ਦੇ, ਇਹ ਸਾਰੇ ਇਸ਼ੂਜ਼ ਤੁਸੀਂ ਲੈ ਕੇ ਆ ਰਹੇ ਹੋ, ਕਮਿਊਨਿਟੀ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਤੁਸੀਂ ਹੁਣੇ ਅਮਰਜੋਤ ਸੰਧੂ ਹੋਣਾ ਦਾ ਨਾਮ ਲਿਆ, ਉਹ ਮੇਰੀ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈਗਾ ਕਿ ਯੈਸ ਉਹ ਬਿਲਕੁਲ ਰਿਲਾਈਜ਼ ਕਰ ਰਹੇ ਨੇ ਕਿ ਇਸ ਵੇਲੇ ਬ੍ਰੈਂਪਟਨ ਨੂੰ ਹੋਸਪਿਟਲ ਦੀ ਜ਼ਰੂਰਤ ਹੈ, ਬ੍ਰੈਂਪਟਨ ਦੀ ਯੂਨੀਵਰਸਿਟੀ ਹੈ, ਟ੍ਰਾਂਜ਼ਿਟ ਦੀਆਂ ਲੋੜਾਂ ਨੇ, ਉਹ ਕਹਿ ਰਹੇ ਨੇ ਕਿ ਅਸੀਂ ਪ੍ਰੋਵਿੰਸ ਵੱਲੋਂ ਜੋ ਵੀ, ਉਹ ਕਹਿੰਦੇ ਸਾਡਾ ਜ਼ੋਰ ਲੱਗ ਰਿਹਾ ਹੁਣ, ਜਿਹੜੇ ਹੈਲਥ ਮਿਨਿਸਟਰ ਹੈ ਡੈਪਟੀ ਪ੍ਰੀਮੀਅਰ ਇਸ ਫਰਾਈਡੇ ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਨੇ ਬ੍ਰੈਂਪਟਨ ਉਹ ਵਿਜ਼ਿਟ ਕਰਨ। ਸੋ ਸਰਕਾਰ ਬਿਲਕੁਲ ਸੁਣਨ ਲਈ ਤਿਆਰ ਹੈ, ਪਰ ਜੇ ਅਸੀਂ ਇਹ ਚੀਜ਼ਾਂ ਉਹਨਾਂ ਕੋਲ ਮੰਗਾਂਗੇ ਬੋਪਾ ਰਾਏ ਸਾਹਿਬ, ਪ੍ਰੋਬਲਮ ਇਹ ਹੈ ਕਿ ਅਸੀਂ ਉਹਨਾਂ ਨੂੰ ਅੱਜ ਉਹ ਹੁਣੇ ਗੱਲ ਅਸੀਂ ਕਰ ਹੀ ਰਹੇ ਹਾਂ ਕਿ ਅਸੀਂ ਜਾ ਕੇ ਉਹਨਾਂ ਨੂੰ ਕਹਿੰਦੇ ਜੀ ਆਹ ਧਰਮ ਦਾ ਮਨਾ ਲਓ, ਆਹ ਕਲਚਰ ਦਾ ਮਨਾ ਲਓ, ਬਿਲਕੁਲ ਮਨਾਓ, ਚੰਗੀ ਗੱਲ ਹੈ, ਲੇਕਿਨ ਆਪਣੇ ਪੈਸਿਆਂ 'ਤੇ ਬਣਾਓ, ਆਪਣੇ ਟਾਈਮ 'ਤੇ ਮਨਾਓ, ਤਾਂ ਕਿ ਤੁਹਾਡੇ ਪੈਸੇ ਲੱਗੇ ਹੁਣ, ਜਿਹਨੂੰ ਜ਼ਿਆਦਾ ਸ਼ੌਕ ਹੈ ਆਪਣੇ ਪੈਸੇ ਖਰਚੇ ਔਰ ਆਪਣਾ ਟਾਈਮ ਖਰਚੇ। ਸਿਟੀ ਦੇ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ, ਚਾਹੇ ਉਹ ਸਿਟੀ ਦੇ ਹੈਗੇ ਨੇ, ਚਾਹੇ ਉਹ ਪ੍ਰੋਵਿੰਸ ਦੇ ਹੈਗੇ ਨੇ, ਚਾਹੇ ਉਹ ਫੈਡਰਲ ਲੈਵਲ 'ਤੇ ਹੈ, ਮੈਂ ਕਲੀਅਰਲੀ ਇਹ ਗੱਲ ਰਿਕੁਐਸਟ ਕਰਨਾ ਚਾਹੁੰਦਾ ਸਾਡੀ ਕਮਿਊਨਿਟੀ ਨੂੰ ਕਿ ਅਸਲੀ ਮੁੱਦਿਆਂ ਦੇ ਉੱਤੇ ਅਸੀਂ ਆ ਜਾਈਏ। ਕਿਉਂਕਿ ਹੁੰਦਾ ਕੀ ਹੈ ਕਿ ਬੰਦੇ ਨੂੰ ਜਿਹਨੇ ਕੰਮ ਨਹੀਂ ਕਰਨਾ, ਜਿਹੜੇ ਮੇਰੇ ਵਰਗੇ ਨੇ ਕੰਮ ਨਹੀਂ ਕਰਨਾ ਹੋਵੇ ਨਾ, ਉਹ ਇਲੈਕਟ ਹੋ ਕੇ ਉਹ ਜਾ ਕੇ ਫਿਰ ਆ ਸਾਰੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕੋ ਜੀ, ਇਹ ਕਰੋ, ਸਾਰਿਆਂ ਨੂੰ ਉਹਨਾਂ ਦੀ ਜੋ ਉਹਨਾਂ ਨੂੰ ਪਸੰਦ ਹੈ ਉਹ ਗੱਲਾਂ ਸੁਣਾਈ ਜਾਓ। ਮੈਂ ਆਪਣੀ ਜ਼ਾਤੀ ਤੌਰ 'ਤੇ ਗੱਲ ਕਰ ਰਿਹਾ, ਦਿਸ ਇਜ਼ ਮਾਈ ਪਰਸਨਲ ਓਪੀਨੀਅਨ, ਕਿ ਜਿਹੜਾ ਵੀ ਕੋਈ ਇਲੈਕਟਡ ਅਫੀਸ਼ੀਅਲ ਜਦੋਂ ਆ ਕੇ ਸਾਡੇ ਧਾਰਮਿਕ ਸਥਾਨ 'ਤੇ ਆਵੇ, ਲੇਕਿਨ ਜੇ ਉੱਥੇ ਉਹ ਬਿਆਨ ਜੋ ਦੇ ਰਿਹਾ, ਮੈਂ ਉਹ ਕਦੇ ਵੀ ਨਹੀਂ ਸੁਣਨਾ ਚਾਹਾਂਗਾ, ਕਦੇ ਵੀ ਨਹੀਂ ਸੁਣਨਾ ਚਾਹਾਂਗਾ। ਕਿਉਂਕਿ ਅਸੀਂ ਇੱਥੇ ਕੈਨੇਡਾ 'ਚ ਇਸ ਲਈ ਨਹੀਂ ਆਏ ਕਿ ਜੀ ਇਹ ਸਾਨੂੰ ਸਾਡੇ ਧਰਮ ਦੇ ਬਾਰੇ, ਕਲਚਰ ਦੇ ਬਾਰੇ ਗੱਲਾਂ ਕਰ ਕਰਕੇ ਸਾਤੋਂ ਵੋਟਾਂ ਲੈਣ। ਮਸਲੇ ਸਾਡੇ ਸਾਰੇ ਇਸ ਵੇਲੇ ਸੋਲਵ ਨਹੀਂ ਹੋ ਰਹੇ, ਚਾਹੇ ਉਹ ਜੀ ਟੀ ਏ ਦੇ ਹਾਈਵੇ ਦੀ ਅਸੀਂ ਗੱਲ ਕਰ ਰਹੀਏ, ਕੋਈ ਨਵਾਂ ਹਾਈਵੇ ਨਹੀਂ ਇੱਥੇ ਜੀ ਟੀ ਏ ਦੇ ਵਿੱਚ ਬਣਿਆ ਹੈਗਾ, ਸਾਡੇ ਇੱਥੇ ਜੀ ਟੀ ਏ 'ਚ ਕਿਹੜੇ ਚਾਰ ਪੰਜ ਸਟੇਡੀਅਮ ਬਣ ਗਏ, ਦੁਨੀਆ ਦੇ ਵਿੱਚ ਕਦੇ ਓਲੰਪਿਕਸ ਹੋ ਰਹੀ ਹੈ, ਕਦੇ ਕੁਛ ਹੋ ਰਿਹਾ, ਸਾਡੇ ਇੱਥੇ ਕਿਉਂ ਨਹੀਂ ਜੀ ਟੀ ਏ ਦੇ ਵਿੱਚ ਕੋਈ ਬੜੇ ਸਪੋਰਟਿੰਗ ਈਵੈਂਟਸ ਕਿਉਂ ਨਹੀਂ ਹੁੰਦੇ? ਵਾਈ ਆਵਰ ਸਾਡੀ ਵਾਇਲੈਂਸ ਜਿਹੜੀ ਹੈ, ਤੁਸੀਂ ਨੰਬਰਸ ਕੱਢ ਕੇ ਦੇਖ ਲਓ, ਨੰਬਰ ਸਾਡੇ ਵੱਧਦੇ ਚਲੇ ਜਾ ਰਹੇ ਆ, ਕ੍ਰਾਈਮ ਦੇ ਤੁਸੀਂ ਨੰਬਰ ਦੇਖ ਲਓ, ਕਿਸੇ ਚੀਜ਼ ਦੇਖ ਲਓ, ਆਡੀਟਰ ਜਨਰਲ ਦੀ ਰਿਪੋਰਟ ਪੜ੍ਹੋ। ਬਹੁਤ ਸ਼ੁਕਰੀਆ ਸਹੀ ਸਾਹਿਬ, ਤੁਸੀਂ ਗੱਲ ਕੀਤੀ, ਆਡੀਟਰ ਜਨਰਲ ਦੀ ਰਿਪੋਰਟ ਪੜ੍ਹੋ ਜਰਾ, ਰੋਂਗਟੇ ਖੜੇ ਹੋ ਜਾਣਗੇ ਰਿਪੋਰਟ ਦੇਖ ਕੇ ਕਿ ਕਿੰਨੀ ਵੇਸਟੇਜ ਆ, ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਦੀ ਵੇਸਟੇਜ ਆ। ਭੁਪਿੰਦਰ ਅਟਵਾਲ ਸਾਹਿਬ, ਤੁਸੀਂ ਆਉਂਦੇ ਰਹੋਗੇ ਹੈਡ।
ਹਾਂਜੀ, ਮੈਂ ਤਾਂ ਜੀ ਉਹ ਤੁਸੀਂ ਗੱਲ ਕਰਦੇ ਸੀਗੇ ਨਾ ਜਿਹੜਾ ਫਰਾਡ ਵਗੈਰਾ ਦੇ, ਤੁਸੀਂ ਦੇਖੋ ਵੀ ਹੁਣ ਜਿਹੜਾ ਕੋਈ ਗੱਲ ਕਰਦੇ ਵੀ ਚੈਕਿੰਗ ਨਹੀਂ ਹੁੰਦੀ ਹੈਗੀ ਜਿਹੜੀ ਸਿਟੀ ਦੇ ਵਿੱਚ ਟਰੱਕਾਂ ਦੀ ਜਾਂ ਕਾਰਾਂ ਦੀ, ਹਨਾ, ਉਹ ਭਾਜੀ ਜਿਹੜਾ ਹੁਣ ਇਹ ਆਪਣੇ ਵੈਸਟਰਨ ਆਉਂਦੇ ਆ, ਵੈਸਟਰਨਾਂ ਨੂੰ ਵੀਜ਼ਾ ਮਿਲਦਾ ਇੱਥੇ ਘੁੰਮਣ ਫਿਰਨ ਵਾਸਤੇ, ਜਦੋਂ ਉਹ ਲਾਇਸੈਂਸ ਲੈਂਦੇ ਹੈਗੇ ਆ, ਜਿਹੜਾ ਉਹ ਕਿੰਨੇ ਸਾਲ ਪੁਰਾਣਾ ਆ, ਕਈ ਲਾਇਸੈਂਸ ਲੈ ਸਕਦਾ, ਕਾਰਪੋਰੇਸ਼ਨ ਨਿਕਲਾ ਸਕਦਾ, ਉਹੀ ਚੀਜ਼ ਲਾਗੂ ਹੁੰਦੀ ਆ ਸਟੂਡੈਂਟਾਂ ਦੇ ਉੱਤੇ, ਉਹ ਲਾਇਸੈਂਸ ਲੈਂਦੇ ਆ, ਕਾਰਪੋਰੇਸ਼ਨ ਨਹੀਂ ਉਹ ਖਿਲਾ ਸਕਦੇ ਹੈਗੇ, ਹਨਾ, ਸਟੂਡੈਂਟ ਵੀ ਆ ਚਾਹੇ ਵੈਸਟਰ ਵੀ ਆ, ਵੈਸਟਰ ਦਾ ਕਿਉਂਕਿ ਲਾਇਸੈਂਸ ਨਹੀਂ ਲੈ ਸਕਦਾ, ਜਦੋਂ ਟਰਾਂਸਪੋਰਟ ਮਿਨਿਸਟਰੀ ਦੇ ਕੋਲ ਜਾਂਦੇ ਆ ਉੱਥੇ ਜਾ ਕੇ ਉਹ ਆਪਣਾ ਪਾਸਪੋਰਟ ਦਿਖਾਉਂਦੇ ਆ, ਉਹਨਾਂ ਦਾ ਲਾਇਸੈਂਸ ਬਣਨਾ ਸ਼ੁਰੂ ਹੋ ਜਾਂਦਾ ਜੀ, ਟਰੱਕ ਦਾ ਲੈ ਲੈਂਦੇ ਆ ਉਹ। ਦੂਜੀ ਗੱਲ ਜਦੋਂ ਸਟੂਡੈਂਟ ਆ, ਸਟੂਡੈਂਟ ਵੀ ਇੱਦਾਂ ਹੀ ਹੁੰਦੇ ਆ, ਉਹ ਕਿਸੇ ਦੇ ਨਾਂ ਦੇ ਉੱਤੇ ਚੈੱਕ ਲੈਂਦੇ ਆ ਜਾਂ ਉਹ ਟੈਕਸ ਨਹੀਂ ਪੇ ਕਰਦੇ ਜਾਂ ਸੋ ਮਨੀ ਥਿੰਗ, ਤੇ ਇਹਨਾਂ ਚੀਜ਼ਾਂ ਦੇ ਉੱਤੇ ਕੀ ਗੱਲ ਆ ਕਿ ਇਹਨਾਂ ਨੂੰ ਲੀਡਰਾਂ ਨੂੰ ਵੀ ਨਹੀਂ ਪਤਾ ਹੈਗਾ, ਪੋਲੀਟੀਸ਼ੀਅਨ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਕਿ ਇਹ ਚੀਜ਼ਾਂ ਕੀ ਹੈਗੀਆਂ, ਇਹਨਾਂ ਦੇ ਉੱਤੇ ਜਦੋਂ ਅਸੀਂ ਕਿਸੇ ਨੂੰ ਲਿਖਾਂਸ ਦਿੰਦੇ ਹਾਂ ਤੇ ਉਹਨੂੰ ਕਾਰਪੋਰੇਸ਼ਨ ਨਹੀਂ ਉਹ ਖਿਲਾ ਸਕਦਾ ਹੈਗਾ, ਹਨਾ, ਜਿਹੜਾ ਵੈਸਟਰ ਬੰਦਾ ਆਉਂਦਾ ਆ ਉਹਨੂੰ ਤਾਂ ਕਾਰ ਦਾ ਲਿਖਾਂਸ ਲੈਣ ਦੀ ਵੀ ਨਹੀਂ ਲੋੜ ਹੈਗੀ, ਹੁਣ ਤਾਂ ਇੱਥੇ ਉਬਰ ਚੱਲਦੀ ਆ, ਸਾਰੀਆਂ ਚੀਜ਼ਾਂ ਆ, ਬੱਸਾਂ ਹੈਗੀਆਂ, ਕਿਤੇ ਵੀ ਜਾਣਾ ਹੋਵੇ ਉਹ ਜਾ ਸਕਦੇ ਆ ਬੱਸਾਂ ਦੇ ਉੱਤੇ ਵੀ, ਉਹਨਾਂ ਦਾ ਲੋੜ ਨਹੀਂ ਮਹੀਨਾ ਇੱਕ ਰਹਿਣਾ, ਦੋ ਮਹੀਨੇ ਰਹਿਣਾ ਤੇ ਉਹ ਘੁੰਮ ਸਕਦੇ ਆ, ਉਹ ਆਣ ਕੇ ਇੱਥੇ ਲਿਖਾਂਸ ਲੈਂਦੇ ਆ, ਫਿਰ ਉਹ ਐਕਸੀਡੈਂਟ ਹੁੰਦਾ, ਫਿਰ ਉਹ ਤੁਹਾਨੂੰ ਪਤਾ ਉਹ ਜਿਹੜੇ ਬਾਕੀ ਬੰਦੇ ਹੈਗੇ ਆ ਉਹ ਵੀ ਵਿੱਚ ਰਗੜੇ ਜਾਂਦੇ ਆ, ਕਾਰ ਜਦੋਂ ਕਾਰ ਦੀ ਇੰਸ਼ੋਰ ਜਿਹੜੀਆਂ ਪ੍ਰੋਬਲਮਾਂ ਆ ਉਹ ਜਿਹੜੇ ਬੰਦੇ ਇੱਥੇ ਰਹਿੰਦੇ ਆ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ, ਪਾਰਕਾਂ ਦੇ ਵਿੱਚ ਖੜੇ ਹੋ ਕੇ ਇੱਕ ਦੂਜੇ ਦੀਆਂ ਗੱਡੀਆਂ ਭਜਾ ਕੇ ਜਦੋਂ ਇੱਕ ਦੂਜੇ ਨਾਲ ਐਕਸੀਡੈਂਟ ਹੁੰਦੇ ਆ ਉਹਦੇ 'ਚ ਪ੍ਰੋਬਲਮ ਆ ਉਹਨਾਂ ਨੂੰ ਆਉਂਦੀਆਂ, ਜਿਹੜੇ ਬੰਦੇ ਇੱਥੇ ਪੱਕੇ ਰਹਿੰਦੇ ਆ ਜਿਹਨਾਂ ਨੇ ਪੀਆਰ ਆ ਜਾਂ ਉਹ ਸਿਟੀਜ਼ਨ ਆ ਜਾਂ ਉਹਨਾਂ ਨੇ ਇੱਥੇ ਪੱਕਾ ਰਹਿਣਾ, ਉਹਨਾਂ ਨੇ ਰੈਂਟ ਦੇਣਾ, ਉਹਨਾਂ ਘਰਾਂ ਦੀਆਂ ਗੱਲਾਂ ਹੈਗੀਆਂ, ਘਰਾਂ ਦੀਆਂ ਵੀ ਇੱਦਾਂ ਹੀ ਆ ਜੀ ਪ੍ਰੋਬਲਮ। ਉਹਦੇ 'ਤੇ ਦੇਖ ਲਓ ਤੁਸੀਂ ਜੀ, ਇਹਨਾਂ ਨੂੰ ਲੀਗਲ ਕਰ ਦਿਓ ਬੇਸਮੈਂਟਾਂ ਨੂੰ, ਬੇਸਮੈਂਟਾਂ ਠੀਕ ਆ ਜੀ ਲੀਗਲ ਕਰ ਦਿੱਤੀਆਂ, ਜਿਹੜਾ ਇੰਨੇ ਬੰਦੇ ਇੱਥੇ ਰਹਿ ਰਹੇ ਉਹ ਕਿੱਥੇ ਜਾਊਗੇ, ਲੀਗਲ ਤਾਂ ਇਹ ਕਰਵਾ ਦੂਗੇ। ਬ੍ਰਾਂਟਨ ਦੇ ਵਿੱਚ ਹੀ ਇੱਕ ਮੁੱਦਾ ਹੈਗਾ ਕਿ ਹਾਂ ਬੇਸਮੈਂਟਾਂ ਲੀਗਲ ਹੋਣੀਆਂ ਚਾਹੀਦੀਆਂ, ਨਾ ਤਾਂ ਈਟੋ ਵੀ ਕੁਝ ਕੋਈ ਪ੍ਰੋਬਲਮ ਆ, ਨਾ ਮਿਸੀ ਸਾਕਾ 'ਚ ਕੋਈ ਪ੍ਰੋਬਲਮ ਆ, ਨਾ ਹੈਗੀ ਆ ਵਰਲਡ ਬ੍ਰਿਜ ਦੇ ਵਿੱਚ, ਨਾ ਸਟਾਰਬੁਰ ਕਿਤੇ ਨਹੀਂ ਹੈਗੀ, ਸਾਰੀ ਬ੍ਰਾਂਟਨ ਦੇ ਵਿੱਚ ਪ੍ਰੋਬਲਮ ਸ਼ੁਰੂ ਹੁੰਦੀਆਂ ਕਿ ਹਾਂ ਬੇਸਮੈਂਟਾਂ ਲੀਗਲ ਹੋਣੀਆਂ ਚਾਹੀਦੀਆਂ। ਜੇ ਤੁਸੀਂ ਲੀਗਲ ਦੇ ਵਿੱਚ ਰੱਖਣੀਆਂ ਹੈਗੀਆਂ ਜਦੋਂ ਫਿਰ ਲੋਕਾਂ ਨੂੰ ਇੱਥੇ ਲੈ ਕੇ ਆਉਂਦੇ ਆ, ਪਹਿਲਾਂ ਸ਼ਹਿਰ ਨੂੰ ਡਿਵੈਲਪ ਕਰੋ, ਕੀ ਡਿਵੈਲਪ ਕਰਨ ਵਾਸਤੇ ਇਹਨਾਂ ਦੇ ਕੋਲ ਜੋ ਪੈਸਾ ਹੈਗਾ 427 ਨੇ ਬਣਾਇਆ 1 ਕਿਲੋਮੀਟਰ ਦਾ, 2 ਕਿਲੋਮੀਟਰ ਦਾ, ਹੁਣ ਫਿਰ ਅੱਗੇ 5 ਕਿਲੋਮੀਟਰ ਦਾ ਹੋ ਗਿਆ ਬਣਾਉਣ ਲੱਗ ਪਿਆ, ਕੀ ਗੱਲ ਉਹਨੂੰ 89 ਦੇ ਵਿੱਚ ਜਾ ਕੇ ਸਿੱਟ ਦਾ ਬਣਾ ਕੇ, 410 ਨੂੰ ਵੀ ਉੱਧਰ ਕਾਲਿੰਗ ਵੁੱਡ ਔਰੇਂਜ ਵਿੱਲ ਸ਼ੈਲਬਰਨ ਦੇ ਵਿੱਚ ਲਾ ਕੇ ਬਣਾਉਣ, ਆਪੇ ਲੋਕੀ ਉੱਥੋਂ ਕਿ 15 ਮਿੰਟ ਦੇ ਅੱਧੇ ਘੰਟੇ ਦੀ ਲੜਾਈ ਹੈਗੀ ਉਹਨਾਂ ਨੂੰ 15 ਮਿੰਟ ਲੱਗਣ, ਜਿਹੜਾ ਘੰਟੇ ਦੀ ਅੱਧਾ ਘੰਟਾ ਲੱਗੇ ਇਹਨਾਂ ਨੂੰ ਭਾਜੀ। ਉਹ ਲੋਕਾਂ ਨੂੰ ਛੱਡਣਾ ਇਹਨਾਂ ਨੇ ਚਾਹੇ ਜਿੰਨੇ ਮਰਜ਼ੀ ਇੰਡੀਆ 'ਚ ਕਰੋੜ ਬੰਦਾ ਖਾ ਕੇ 2 ਕਰੋੜ ਖਾ ਲੈਣਾ ਕੋਈ ਪ੍ਰੋਬਲਮ ਨਹੀਂ, ਪਰ ਪਹਿਲਾਂ ਡਿਵੈਲਪ ਕਰਨ, ਹਾਈਵੇ ਡਿਵੈਲਪ ਕਰਨ, ਜਿਹੜੀਆਂ ਲੋਕਲ ਹੈਗੀਆਂ ਉਹਨਾਂ ਨੂੰ ਡਿਵੈਲਪ ਕਰਨ, ਫਿਰ ਹੀ ਹੁੰਦਾ ਹੁੰਦਾ। ਇਹ ਤਾਂ ਉਹ ਵੀ ਲੋਕਾਂ ਨੂੰ ਛੱਡੀ ਜਾਂਦੀ, ਇੱਥੇ ਪਾਪੂਲੇਸ਼ਨ ਵਧੀ ਜਾਂਦੀ ਆ, ਉਹ ਪ੍ਰੋਬਲਮ ਆਏ ਦਿਨ। ਕੱਲ ਮੈਂ ਸੰਡੇ ਕੰਮ ਤੇ ਤੁਰਿਆ ਸੀਗਾ ਜੀ, ਹਾਈਵੇ ਦੋਨੋਂ ਪਾਸੇ ਫੁੱਲ ਜਾ ਰਿਹਾ ਸੀਗਾ, ਬੰਪਰ ਟੂ ਬੰਪਰ ਟ੍ਰੈਫਿਕ, ਸੰਡੇ ਦਾ ਟਾਈਮ ਸੀਗਾ, ਦੁਪਹਿਰ ਦੇ 11 ਵਜੇ ਸੀ, 403 ਦੇ ਉੱਤੇ ਵੀ ਇੱਦਾਂ ਹੀ ਸੀਗਾ ਤੇ 401 ਤੇ ਵੀ ਇੱਦਾਂ ਹੀ ਸੀਗਾ ਜੀ।
ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਭੁਪਿੰਦਰ ਅਟਵਾਲ ਸਾਹਿਬ, ਬਹੁਤ ਵਧੀਆ ਤੁਸੀਂ ਪੁਆਇੰਟਸ ਹਾਈਲਾਈਟ ਕੀਤੇ ਨੇ ਭੁਪਿੰਦਰ ਅਟਵਾਲ ਸਾਹਿਬ। ਗੱਲ ਇਹ ਹੈ ਕਿ ਇਹ ਹੁਣ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਗੱਲ ਇਹ ਜ਼ਰੂਰ ਕਰਨ ਲੱਗ ਪਈ ਹੈ ਕਿ ਸਾਡੇ ਜਿੱਦਾਂ ਤੁਸੀਂ ਕਿਹਾ ਕਿ ਸਾਡੇ 401 403 ਬਿਲਕੁਲ ਭਰੇ ਹੋਏ ਨੇ, ਕਿਉਂਕਿ ਨਵਾਂ ਹਾਈਵੇ ਜਦੋਂ ਤੱਕ ਨਹੀਂ ਬਣੇਗਾ ਜਿਹੜੀ ਤੁਹਾਡੀ ਗੱਲ ਉਹ ਇਸੇ ਤਰ੍ਹਾਂ ਰਹੇਗੀ, ਔਰ ਜਦੋਂ ਤੱਕ ਅਸੀਂ ਇਹ ਮੰਗਾਂ ਨਹੀਂ ਮੰਗਣੀਆਂ ਸ਼ੁਰੂ ਕਰਾਂਗੇ। ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਉੱਥੇ ਜਾ ਕੇ ਧਰਮ ਦੇ ਨਾਂ 'ਤੇ ਕਲਚਰ ਦੇ ਨਾਂ 'ਤੇ ਕੋਈ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ, ਸਾਡੇ ਧਰਮ ਦੀ ਕੋਈ ਗੱਲ ਕਰ ਦੇਵੇ, ਕੋਈ ਸਾਡੇ ਕਲਚਰ ਦੀ ਗੱਲ ਕਰ ਦੇਵੇ, ਅਸੀਂ ਉਹਨਾਂ ਨੂੰ ਜਿਹੜੇ ਆ ਵੋਟਾਂ ਪਾਉਣ ਲੱਗ ਪੈਂਦੇ ਹਾਂ। ਹਾਈਵੇ ਦੀ ਤੁਸੀਂ ਗੱਲ ਕੀਤੀ ਹੈ, ਮੈਂ ਇੰਨੀ ਕੁ ਦੱਸਵਾਂ ਕਿ ਹਾਈਵੇ 407 ਦੀ ਜਿਹੜੀ ਐਕਸਟੈਂਸ਼ਨ ਹੈਗੀ ਹੈ ਉਹ ਅੱਜ ਓਪਨ ਹੋ ਰਹੀ ਹੈ, ਔਰ ਨਵਾਂ ਜਿਹੜਾ ਇੱਕ ਹਾਈਵੇ 401 418 ਉਹਦੇ ਨਾਲ ਵੀ ਉਹਨੂੰ ਲਿੰਕ ਕੀਤਾ ਜਾ ਰਿਹਾ। ਸੋ ਅੱਜ ਉਹ ਡਿਟੇਲ ਇਹਦੀਆਂ ਤੁਸੀਂ ਮੀਡੀਆ ਅਖਬਾਰ 'ਚ ਪੜ੍ਹ ਸਕਦੇ ਹੋ। ਲਗਭਗ 14.5 ਕਿਲੋਮੀਟਰ ਦਾ ਏਰੀਆ, ਇਹਦੇ ਨਾਲ ਕਾਫੀ ਲੋਕਾਂ ਨੂੰ ਇਹਦੇ ਨਾਲ ਮਦਦ ਮਿਲੇਗੀ। ਜਿਹੜਾ ਕਿ ਹਾਈਵੇ 407 ਦਾ ਐਕਸਟੈਂਸ਼ਨ ਹੈ, ਇਹ ਨਵਾਂ ਹਾਈਵੇ 418 ਨੂੰ ਹਾਈਵੇ 35 ਜਾਂ ਹਾਈਵੇ 115 ਉਹਦੇ ਨਾਲ ਇਹ ਕਨੈਕਟ ਕਰ ਰਿਹਾ, ਵਿਚ ਇਜ਼ ਵੈਰੀ ਗੁੱਡ। ਅਤੇ ਪਰ ਵੀ ਸਟਰਟਨਲੀ ਇਹ ਪੇਡ ਹਾਈਵੇ ਆ, ਜਿਵੇਂ ਦੱਸਦਾ ਇਹ ਟੋਲ ਹਾਈਵੇਜ਼ ਨੇ, ਪੇਡ ਹਾਈਵੇਜ਼ ਨੇ। ਅਸੀਂ ਚਾਹੁੰਦੇ ਹੈਗੇ ਹਾਂ ਕਿ ਯੈਸ ਸਾਡੇ ਕੋਲ ਜਿਹੜਾ ਜਿੱਦਾਂ 401 ਆ ਜਿਹਦੇ 'ਤੇ ਪੈਸੇ ਨਹੀਂ ਦੇਣੇ ਪੈਂਦੇ, ਇਸ ਤਰ੍ਹਾਂ ਦਾ ਈਸਟ ਵੈਸਟ ਹਾਈਵੇ ਜਿਹੜਾ ਉਹ ਸਾਨੂੰ ਮਿਲੇ। ਹੁਣ ਇਹ ਸਾਡੇ ਪ੍ਰੀਵੀਅਸ ਕਾਲਰ ਸਹੀ ਸਾਹਿਬ ਕਹਿ ਰਹੇ ਸੀ ਕਿ ਤੁਸੀਂ ਜੀ ਆਡੀਟਰ ਜਨਰਲ ਦੀ ਰਿਪੋਰਟ ਪੜ੍ਹੋ, ਆਡੀਟਰ ਜਨਰਲ ਦੀ ਰਿਪੋਰਟ ਵੀ ਪੜ੍ਹੋ, ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਆਫਿਸਰ FAO ਦੀ ਰਿਪੋਰਟ ਅੱਜ ਰਿਲੀਜ਼ ਹੋਈ ਓਨਟੈਰੀਓ ਦੇ ਵਿੱਚ, ਅੱਜ ਉਹ ਪੜ੍ਹੋ ਤੁਸੀਂ, ਉਹਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਪੈਸਾ ਜਿਹੜਾ ਉਹ ਵੇਸਟ ਹੋ ਰਿਹਾ। ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਜਤਿੰਦਰ ਸਾਹਿਬ ਗੋ ਹੈਡ।
ਸਾਹਮਣੇ ਯੁਧਵੀਰ ਜੀ, ਕਿਉਂਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਵਾਈਡ ਸੁਣਿਆ ਜਾਂਦਾ। ਇੱਕ ਮੈਨੂੰ ਇਸ਼ੂ ਪਤਾ ਚੱਲਿਆ ਹੈਗਾ ਕਿ ਕੁਛ ਸਕੂਲ ਖੁੱਲੇ ਨੇ ਮੌਂਟਰੀਅਲ ਦੇ ਵਿੱਚ, ਉਹ ਬੱਚੇ ਕੀ ਕਰ ਰਹੇ ਅੱਜ ਕੱਲ ਜਿਹੜੇ ਸਟੂਡੈਂਟ ਆਪਣੇ ਆਪਣੇ ਬੱਚੇ ਆ, ਮੈਂ ਕਿਸੇ ਦੇ ਅਗੇਂਸਟ ਨਹੀਂ ਹੈਗਾ, ਠੀਕ ਹੈ, ਉਹ ਬੱਚੇ ਵੀਕਐਂਡ ਤੇ ਉੱਥੇ ਜਾਂਦੇ ਆ ਪੜ੍ਹਨ ਲਈ 2 ਦਿਨ, ਸੈਟਰਡੇ ਸੰਡੇ, ਤੇ ਉਹ ਚਲੇ ਜਾਂਦੇ ਆ ਰਾਤ ਨੂੰ ਇੱਥੋਂ ਸ਼ਾਮੀ ਫਰਾਈਡੇ ਕੰਮ ਕਰਕੇ ਰਾਤ ਟਰੈਵਲ ਕਰਕੇ ਚਲੇ ਜਾਂਦੇ ਆ, ਉੱਥੇ ਪਹੁੰਚ ਜਾਂਦੇ ਆ 12-1 ਵਜੇ, ਜਿੰਨੇ ਵਜੇ ਵੀ ਉਹ ਪਹੁੰਚ ਸਕਦੇ ਆ, ਉੱਥੇ 2 ਦਿਨ ਸੈਟਰਡੇ ਸੰਡੇ ਕਲਾਸ ਲਾਉਂਦੇ ਆ, ਤੇ ਮੁੜ ਕੇ ਉੱਥੋਂ ਵਾਪਸ ਆ ਜਾਂਦੇ ਆ ਸੰਡੇ ਨਾਈਟ, ਤੇ ਮੰਡੇ ਆ ਕੇ ਫਿਰ ਮੰਡੇ ਟੂ ਫਰਾਈਡੇ ਇੱਥੇ ਕੰਮ ਕਰਦੇ ਹੈਗੇ। ਤੇ ਮੈਨੂੰ ਇਹ ਜਿਹੜਾ ਸਕੂਲਿੰਗ ਸਿਸਟਮ ਇੱਥੇ ਸ਼ੁਰੂ ਹੋ ਚੁੱਕਾ ਆ, ਤੇ ਅੱਛਾ ਦੂਸਰੀ ਚੀਜ਼ ਮੈਨੂੰ ਬੱਚਿਆਂ ਤੋਂ ਇਹ ਪਤਾ ਲੱਗੀ ਹੈਗੀ ਆ, ਉਹ ਬੱਚੇ ਮੈਨੂੰ ਦੱਸਦੇ ਆ, ਕੋਈ ਇਹ ਨਹੀਂ ਕਿ ਮਤਲਬ ਮੈਂ ਕੋਈ, ਉਹ ਕਹਿੰਦੇ ਜੀ ਉੱਥੇ ਪੜ੍ਹਾਉਂਦੇ ਪੜ੍ਹਾਉਂਦੇ ਕੱਖ ਨਹੀਂ ਹੈਗੇ, ਕਹਿੰਦੇ ਕੁਛ ਨਹੀਂ ਪੜ੍ਹਾਉਂਦੇ, ਉਹਨਾਂ ਨੇ ਟੀਚਰ ਜਿਹੜੇ ਉਹ ਆਪਣੇ ਇੰਡੀਅਨ ਰੱਖੇ ਹੋਏ ਆ, ਤੇ ਉਹ ਕਹਿੰਦੇ ਬਸ ਕੁਛ ਨਹੀਂ ਕਰਾਉਂਦੇ, ਉਹ ਕਹਿੰਦੇ ਆਪੇ ਹੀ ਤੁਹਾਨੂੰ ਪਾਸ ਪੂਸ ਕਰਕੇ ਤੇ ਪੇਪਰਾਂ ਦੇ ਵਿੱਚ ਜਿਵੇਂ ਕਿ ਆਪਣੇ ਚੱਲਦਾ ਹੀ ਹੁੰਦਾ ਸੀਗਾ ਇੰਡੀਆ ਦੇ ਵਿੱਚ ਸਿਲਸਿਲਾ, ਠੀਕ ਹੈ, ਕਹਿੰਦੇ ਉਹੀ ਕੰਮ ਹੋ ਰਿਹਾ ਬਿਲਕੁਲ, ਕੋਈ ਪੜ੍ਹਾਈ ਨਹੀਂ ਕੁਛ ਨਹੀਂ, ਤੇ ਉਹ ਬੱਚੇ 5 ਦਿਨ ਇੱਥੇ ਕੰਮ ਕਰ ਰਹੇ ਆ, 2 ਦਿਨ ਮੌਂਟਰੀਅਲ ਜਾਂਦੇ ਆ,
ਤੇ ਮੈਨੂੰ ਬੜੀ ਹੈਰਾਨੀ ਆ ਕਿ ਉਹ ਬੱਚੇ ਜਿਹੜੇ ਯੰਗ ਹੈਗੇ ਉਹ ਚਾਰ ਪੰਜ ਬੱਚੇ ਗੱਡੀ ਭਰ ਕੇ ਸ਼ਾਮ ਨੂੰ ਚੱਲ ਜਾਂਦੇ ਆ, ਫਰਾਈਡੇ ਨਾਈਟ ਨੂੰ ਸੰਡੇ ਨਾਈਟ ਨੂੰ ਮੁੜੇ ਆਉਂਦੇ ਆ ਤੇ ਇੱਥੇ ਰਹਿੰਦੇ ਪਏ ਆ, ਤੇ ਆਹ ਜਿਹੜਾ ਸਿਲਸਿਲਾ ਸਾਰਾ ਚੱਲ ਰਿਹਾ ਹੈਗਾ ਯੁਧਵੀਰ ਜੀ, ਬੇਸਮੈਂਟਾਂ ਦਾ, ਬ੍ਰੈਮਟਨ ਦਾ, ਰਸ਼ ਦਾ, ਤੁਸੀਂ ਹਾਈਵੇ ਦੀ ਗੱਲ ਕਰ ਰਹੇ ਆ, ਇਹ ਚੀਜ਼ਾਂ ਤਾਂ ਕਦੀ ਯੂਨੋ ਸੋਲਵ ਹੋ ਹੀ ਨਹੀਂ ਸਕਣਗੀਆਂ ਜੀ, ਆਹ ਜਿਹੜਾ ਸਿਲਸਿਲਾ ਇਹ ਚੱਲਦਾ ਰਿਹਾ ਹੈਗਾ। ਤੇ ਮਤਲਬ ਆਈ ਡੋਂਟ ਨੋ ਗਵਰਨਮੈਂਟ ਨੇ ਜਾਂ ਸਾਡੇ ਲੀਡਰਾਂ ਨੇ ਜਾਂ ਪੋਲੀਟੀਸ਼ੀਅਨਸ ਨੇ ਅੱਖਾਂ ਮਿੱਟੀਆਂ ਹੋਈਆਂ ਆ ਜਾਂ ਇਹ ਕਰ ਕੀ ਰਹੇ ਆ, ਆਈ ਡੋਂਟ ਨੋ। ਜਦ ਪਬਲਿਕ ਨੂੰ ਪਤਾ ਹੈਗਾ ਤਾਂ ਇਹ ਲੋਕਾਂ ਨੂੰ ਪਤਾ ਨਹੀਂ ਹੈਗਾ, ਜੇ ਪਤਾ ਹੈਗਾ ਤਾਂ ਇਹ ਕਰਦੇ ਕੁਛ ਨਹੀਂ, ਤਾਂ ਜੇ ਕਰਦੇ ਕੁਛ ਨਹੀਂ ਤਾਂ ਅਸੀਂ ਉਹਨਾਂ ਨੂੰ ਬਹਿਣ ਦਾ ਉੱਥੇ ਹੱਕ ਕੋਈ ਨਹੀਂ, ਬਾਹਰ ਨਿਕਲਣ ਉੱਥੇ ਜਿਹੜੇ ਬੰਦੇ ਕੰਮ ਕਰਨ ਵਾਲੇ ਉਹਨਾਂ ਨੂੰ ਅੱਗੇ ਆਣ ਦਿਆਂ। ਥੈਂਕ ਯੂ।
ਪਰ ਉਹ ਜਿਹੜੇ ਸਟੂਡੈਂਟਸ ਨੇ ਉਹ ਇਹ ਵੀ ਗੱਲ ਕਰਦੇ ਨੇ, ਉਹ ਕਹਿੰਦੇ ਜੀ ਇਹ ਸਾਰਾ ਕੁਛ ਰੂਲ ਦੇ ਮੁਤਾਬਿਕ ਜਿਹੜਾ ਅਲਾਓ ਉਹਨਾਂ ਨੂੰ ਕੀਤਾ ਜਾ ਰਿਹਾ। ਇਹ ਸਟੂਡੈਂਟਸ ਦਾ ਵੀ ਤਰਕ ਹੈ, ਸਾਡੇ ਕੁਝ ਜਿਹੜੇ ਸਟੂਡੈਂਟ ਲਿਸਨਰਸ ਨੇ ਉਹ ਤੁਹਾਡੀ ਗੱਲ ਸੁਣ ਰਹੇ ਨੇ ਜਤਿੰਦਰ ਸਾਹਿਬ, ਉਹ ਇਹ ਤਰਕ ਦੇ ਰਹੇ ਨੇ ਕਿ ਇਹ ਉਹਨਾਂ ਨੂੰ ਅਲਾਊਡ ਹੈ। ਉਹ ਕਹਿੰਦੇ ਕਿ ਜਿਹੜਾ ਹਾਲਾਂਕਿ ਅਸੀਂ ਇਹਦੇ 'ਤੇ ਕੁਸ਼ਚਨ ਕਰ ਸਕਦੇ ਹਾਂ ਕਿ ਸਰਕਾਰ ਨੇ ਕਿੱਦਾਂ ਬਣਾਉਣਾ, ਔਰ ਉਹ ਤਰਕ ਇਹ ਵੀ ਦੇ ਰਹੇ ਨੇ ਕਿ ਜੇ ਟੀਚਰ ਨਹੀਂ ਪੜ੍ਹਾਉਂਦੇ ਤੇ ਇਹ ਟੀਚਰ ਦੀ ਪ੍ਰੋਬਲਮ ਆ। ਆਲੋ ਜੀ, ਮੈਨੂੰ ਤੁਸੀਂ ਗੱਲ ਕਰ ਰਹੇ ਹੋ ਜਤਿੰਦਰ ਸਾਹਿਬ, ਨਾਲ ਦੀ ਨਾਲ ਮੈਨੂੰ ਟੈਕਸਟ ਮੈਸੇਜ ਆ ਰਹੇ ਨੇ, ਉਹ ਕਹਿੰਦੇ ਆ ਕਿ ਕੋਈ ਐਸਾ ਰੂਲ ਨਹੀਂ ਹੈ, ਦੇਰ ਇਜ਼ ਨੋ ਰੂਲ ਕਿ ਤੁਸੀਂ ਮਤਲਬ, ਉਹ ਕਹਿੰਦੇ ਜੀ ਪੜ੍ਹਾਈ ਵੀ ਕਰ ਸਕਦੇ ਹੋ ਔਰ ਤੁਸੀਂ ਕੰਮ ਵੀ ਕਰ ਸਕਦੇ ਹੋ। ਸੋ ਚਾਹੇ ਉਹ ਪੜ੍ਹਾਈ ਮੌਂਟਰੀਅਲ 'ਚ ਕਰਕੇ ਜੇ ਉਹ ਇੱਥੇ ਟੋਰੋਂਟੋ 'ਚ ਕੰਮ ਕਰਨ ਆ ਰਹੇ ਨੇ, ਉਹ ਕਹਿੰਦੇ ਜੀ ਠੀਕ ਹੈ ਜੀ, ਦੇ ਆਰ ਵੈਲ ਵਿਦ ਇਨ ਦੇਅਰ ਰੂਲ, ਕੋਈ ਰੂਲ ਨਹੀਂ ਉਹ ਬ੍ਰੇਕ ਕਰ ਰਹੇ। ਇਹ ਉਹਨਾਂ ਦਾ ਤਰਕ ਹੈ, ਮੈਂ ਦੋਨੋਂ ਪਾਸੇ ਤਰਕ ਜਿਹੜਾ ਤੁਹਾਨੂੰ ਸੁਣਾਤਾ। ਤੁਸੀਂ ਜਿਹੜੀ ਗੱਲ ਕਹੀ ਹੈ ਕਿ ਟੀਚਰ ਨਹੀਂ ਪੜ੍ਹਾਉਂਦੇ, ਉਹ ਕਹਿੰਦੇ ਜੀ ਟੀਚਰ ਨਹੀਂ ਪੜ੍ਹਾਉਂਦੇ ਤਾਂ ਫਿਰ ਟੀਚਰ ਦੀ ਪ੍ਰੋਬਲਮ ਹੈਗੀ ਕਿ ਜੇ ਟੀਚਰ ਨਹੀਂ ਪੜ੍ਹਾ ਰਹੇ। ਸੋ ਇਹ ਵੈਸੇ ਸਾਡੀ ਇਹ ਫੈਡਰਲ ਸਰਕਾਰ ਨੂੰ, ਇਹ ਸਾਰੇ ਤੁਹਾਡਾ ਪੁਆਇੰਟ ਠੀਕ ਹੈ ਜੀ, ਫੈਡਰਲ ਸਰਕਾਰ ਨੂੰ ਉਹ ਦੇਖਣਾ ਚਾਹੀਦਾ। ਹਾਂ, ਇਹ ਜ਼ਰੂਰ ਉਹ ਕਹਿੰਦੇ ਨੇ ਕਿ ਜੀ ਬਿਲਕੁਲ ਤੁਸੀਂ ਇਹ ਚੈੱਕ ਕਰੋ ਕਿ ਜੇ ਕੋਈ ਸਟੂਡੈਂਟ 20 ਘੰਟੇ ਤੋਂ ਜ਼ਿਆਦਾ ਕੰਮ ਕਰਦਾ ਹੈ ਕਿ ਕੈਸ਼ ਦੇ ਉੱਤੇ ਕੰਮ ਕਰ ਰਹੇ ਨੇ ਉਹ, ਸੋ ਉਹ ਕਹਿੰਦੇ ਉਹ ਜ਼ਰੂਰ ਦੇਖ ਲਓ ਕਿ ਜੇ ਕੋਈ ਸਟੂਡੈਂਟ 20 ਘੰਟੇ ਤੋਂ ਜ਼ਿਆਦਾ ਜਿਹੜਾ ਅਲਾਊਡ ਹੈ ਉਹ ਕੈਸ਼ 'ਤੇ ਕੰਮ ਕਰ ਰਿਹਾ, ਉਹ ਇਸ਼ੂ ਤੁਸੀਂ ਜ਼ਰੂਰ ਚੈੱਕ ਕਰ ਲਓ। ਆਲੋ ਜਤਿੰਦਰ ਸਾਹਿਬ, ਇਹ ਸਾਰੇ ਜਵਾਬ ਨਾਲ ਦੀ ਨਾਲ ਆਈ ਜਾ ਰਹੇ ਨੇ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਸੁਲੇਮਾਨ ਸਾਹਿਬ ਤੁਸੀਂ ਆਉਂਦੇ ਹੋ, ਸੁਲੇਮਾਨ ਸਾਹਿਬ ਫਿਰ ਮਨਪ੍ਰੀਤ ਜੀ। ਹਾਂਜੀ, ਗੋ ਹੈਡ ਸੁਲੇਮਾਨ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ ਆਪਣੇ ਯੁਧਵੀਰ ਜੀ, ਮੇਰਾ ਤੁਹਾਡੇ ਅੱਗੇ ਪਹਿਲਾ ਸਵਾਲ ਇਹ ਹੈ ਕਿ ਪਿੱਛੇ ਹੋਮਲੈਂਡ ਕੰਟਰੀਆਂ 'ਚ ਜ਼ਿਆਦਾ ਕਰਪਸ਼ਨ ਹੈ ਜਾਂ ਸਾਡੇ ਦੇਸ਼ ਕੈਨੇਡਾ ਵਿੱਚ ਕਰਪਸ਼ਨ ਹੈ? ਮੈਂ ਇਹ ਕਹਾਂਗਾ ਕਿ ਕੈਨੇਡਾ ਦੇ ਵਿੱਚ ਉਹਨਾਂ ਕੰਟਰੀਆਂ ਨਾਲੋਂ ਜ਼ਿਆਦਾ ਕਰਪਸ਼ਨ ਹੈ। ਉਹਦੀ ਇੱਕ ਇਹ ਵੀ ਹੈ ਕਿ ਵਜ੍ਹਾ ਮੁਜਰਮਾਨਾ ਖਾਮੋਸ਼ੀ, ਉਹ ਹੈ ਮੀਡੀਆ ਦੀ, ਜੋ ਮੀਡੀਆ ਵਾਲੇ ਸਾਹਮਣੇ ਲੈ ਕੇ ਨਹੀਂ ਆਉਂਦੇ। ਅਗਰ ਮੀਡੀਆ ਵਾਲੇ ਮੁਜਰਮਾਨਾ ਖਾਮੋਸ਼ੀ ਇਖਤਿਆਰ ਕਰਦੇ ਨੇ ਤਾਂ ਫਿਰ ਇਹ ਹੈ ਕਿ ਮੀਡੀਆ ਵਾਲਿਆਂ ਨੂੰ ਕੋਈ ਫਾਇਦਾ ਪਹੁੰਚਦਾ ਵੈ ਨਾ, ਜੋ ਲੋਕਾਂ ਨੂੰ ਇੱਕ ਦੱਸੇ ਕੋਈ ਨਹੀਂ। ਦੂਸਰਾ ਇਹ ਹੈ ਕਿ ਉਬਰ ਨੇ ਹੁਣ ਆਪਣੀ ਜੋ ਟੈਕਸ ਸ਼ੋ ਅਪ ਕਰਨਾ ਹੈ ਉਹਦੇ ਵਿੱਚ ਉਹਨਾਂ ਕਿਹਾ ਵੈ ਕਿ ਸਾਡੀ ਕੰਪਨੀ ਲਾਸ ਜਾ ਰਹੀ ਹੈ। ਦੇਖੋ, ਇੱਕ ਪਾਸੇ ਸਾਰੇ ਟੈਕਸ ਹੀ ਖਤਮ ਹੀ ਹੋ ਗਈ ਹੈ, ਉਹ ਵਿਚਾਰੇ ਕਿ ਵੈਲਫੇਅਰ ਦੇ ਕੇ ਚਲੇ ਗਏ। ਇਹਦੀ ਇੱਕ ਮੈਂ ਤੁਹਾਨੂੰ ਮਿਸਾਲ ਦਿੰਦਾ ਵਾਂ, ਇੱਕ ਟੈਕਸੀ ਡਰਾਈਵਰ ਵਿਚਾਰਾ, ਐਕਸੈਸੀਬਲ ਵੈਨ ਸੀ ਉਹਦੀ, ਉਹ ਵੈਲੰਟੀਅਰ ਵੀ ਹਸਪੀਟਲ ਦੇ ਫੰਡ ਦੇ ਕੇ ਇਕੱਠੇ ਕਰਨ ਦਾ ਸਭ ਤੋਂ ਅੱਗੇ ਹੁੰਦਾ ਸੀ। ਡੈਥ ਜਿਸ ਵੇਲੇ ਉਹਦੀ ਆਮ ਦੀ ਜਾਬ ਹੋਈ, ਕਸਟਮਰ ਉਹਨੇ ਪਿੱਕ ਕਰਨਾ ਸੀ, ਅੰਦਰ ਆਇਆ ਵਿਚਾਰਾ ਕਸਟਮਰ, ਅਤੇ ਇਹ ਕਿ ਉਹਨੂੰ ਹਾਰਟ ਦੀ ਇੱਕ ਪ੍ਰੋਬਲਮ ਹੋ ਗਈ, ਉਹਨੇ 911 ਡਾਇਲ ਕੀਤਾ, ਉਸ ਤੋਂ ਪਹਿਲਾਂ ਐਂਬੂਲੈਂਸ ਆਉਣ ਤੋਂ ਪਹਿਲਾਂ ਉਹਦੀ ਡੈਥ ਹੋ ਗਈ। ਮੇਰੇ ਕੋਲ ਗਏ ਕਿ ਕੰਪਨੀ ਜਿਹਦੇ ਨਾਲ ਉਹ ਕੰਮ ਕਰ ਰਹੇ ਬਈ ਇਹਦੇ ਨਾਲ ਜਾਇਤੀ ਹੋਈ ਹੈ, ਛੋਟੇ ਛੋਟੇ ਬੱਚੇ ਨੇ। ਮੇਅਰ ਉਸ ਪੂਰੀ ਸਟੇਟ ਉਹਦਾ ਸਾਰਾ ਕੁਛ ਵੈਲੰਟੀਅਰ ਕੰਮ ਹੀ ਦਿਖਾਇਆ ਕਿ ਇਹ ਕੰਮ ਹੀ ਕਰਦਾ ਰਿਹਾ। ਮੇਅਰ ਨੇ ਸੁਣੀ ਨਹੀਂ ਸੀ ਗੱਲ। ਹੁਣ ਮੇਰਾ ਇਹ ਸਵਾਲ ਹੈ ਕਿ ਉਸ ਵਿਚਾਰੇ ਦਾ ਕੀ ਕਸੂਰ ਹੈ ਜੋ ਹਸਪੀਟਲ ਵਾਸਤੇ ਵੀ ਕਰ ਰਿਹਾ ਸੀ, ਅਤੇ ਇਹ ਹਸਪੀਟਲਾਂ ਦੇ ਜੋ ਫੰਡ ਇਕੱਠੇ ਹੁੰਦੇ ਨੇ, ਕਿਆ ਇਹ ਫੰਡਾਂ ਦਾ ਦੱਸਿਆ ਜਾਂਦਾ ਵੈ ਕਿ ਲੱਗ ਗਿਆ ਵੈ? ਜੋ ਹੋਰ ਵੈਲੰਟੀਅਰ ਜੋ ਫੰਡ ਇਕੱਠੇ ਹੁੰਦੇ ਨੇ, ਕਿਆ ਇੱਥੇ ਉਹ ਫੰਡ ਸਾਰੇ ਕਿ ਲੱਗਦੇ ਨੇ? ਮੇਰਾ ਤੁਹਾਡੇ ਅੱਗੇ ਵੀ ਇਹ ਸਵਾਲ ਹੈ ਯੁਧਵੀਰ ਜੀ। ਸਾਡੇ ਆਪਣੇ ਇਸ ਦੇਸ਼ ਕੈਨੇਡਾ ਦੇ ਵਿੱਚ ਟੈਕਸ ਪੇਅਰ ਦੀ ਮਨੀ ਵੀ ਇੱਕ ਆਪਣੇ ਜਾਂਦੀ ਹੈ, ਕੋਈ ਟੈਕਸ ਜ਼ੀਰੋ ਵੀ ਇੱਕ ਫਾਈਲ ਕਰਦਾ, ਲੇਕਿਨ ਉਹ ਦੱਸਦਾ ਤਾਂ ਹੈ ਨਾ ਮੈਂ ਕੀ ਕਰ ਰਿਹਾ ਵਾਂ, ਕੀ ਕੁਛ ਹੈ ਕਿ ਜੋ ਹੈ ਨਾ ਉਹ ਆਪਣੇ ਭਾਈ ਹੈ, ਬਾਇਓਡੇਟਾ ਮੇਰਾ ਸਾਰਾ। ਅਤੇ ਫਿਰ ਇਸ ਤਰ੍ਹਾਂ ਤਾਂ ਕਿ ਜੋ ਹੈ ਨਾ ਅਸੀਂ ਇੱਕ ਹਰ ਕੋਈ ਇੱਕ ਬੰਦਾ ਰਗੜਿਆ ਜਾਏਗਾ, ਅਤੇ ਉਹ ਜੇ ਕਰਨ ਵਾਲੇ ਨੇ ਉਹ ਹੀ ਇੱਕ ਸੌਖੀਆਂ ਸਹੂਲਤਾਂ ਲੈ ਰਹੇ ਨੇ, ਅਤੇ ਵਿਚਾਰੇ ਫਿਰ ਇਹ ਕਿ ਜਿਹਨਾਂ ਨੇ ਵੈਲੰਟੀਅਰ ਕੰਮ ਵੀ ਕੀਤਾ, ਜਿਹਦੀ ਡੈਥ ਹੋ ਗਈ ਹੈ ਆਪਣੀ ਜਾਬ ਦੇ ਉੱਪਰ, ਤਾਂ ਉਹਦੀ ਗੱਲ ਉਹਦੇ ਬੱਚਿਆਂ ਨੂੰ ਇਹ ਕਿ ਇਗਨੋਰ ਵੀ ਕਰ ਦਿੱਤਾ ਜਾਏ ਕਿ ਆਪਣੇ ਬਈ ਇਹ ਕਿ ਜੋ ਹੈ ਨਾ ਇਹਨਾਂ ਨੂੰ ਦੇਖੋ ਵੀ ਨਾ,
ਤੇ ਬੜਾ ਵੱਡਾ ਜ਼ੁਲਮ ਔਰ ਜ਼ਿਆਦਤੀ ਹੈ। ਮੈਂ ਤੁਹਾਡੇ ਅੱਗੇ ਜੋ ਸਵਾਲ ਕੀਤਾ ਹੈ ਕਿ ਕਰਪਸ਼ਨ ਇੱਥੇ ਹੈ ਜਾਂ ਨਹੀਂ ਹੈ। ਦੂਸਰਾ ਮੇਰਾ ਆਖਰੀ ਸਵਾਲ ਹੈ ਕਿ ਇੰਡੀਆ ਦੇ ਵਿੱਚ ਜੋ ਸਾਰੇ ਧਰਮ ਵਾਲਿਆਂ ਨੂੰ ਇੱਕ ਵੈਲਕਮ ਉਹਨਾਂ ਕਿਹਾ ਵੈ, ਤੇ ਜੇ ਮੁਸਲਿਮ ਧਰਮ ਨੂੰ ਵੀ ਜਾਂ ਤਾਂ ਉਹ ਰੱਖਦੇ ਹੀ ਨਾ, ਤੇ ਜੇ ਮੁਸਲਿਮ ਧਰਮ ਨੇ ਧਰਮ ਜਿੱਥੇ ਕਿ ਅਮੈਰੀਕਨ ਫੋਰਸਿਸ ਜਾਂਦੀਆਂ ਨੇ, ਕਿਹਾ ਜਿੱਥੇ ਮੁਸਲਿਮ ਕੰਟਰੀ ਚੋਂ ਜਾਂਦੇ ਨੇ ਉੱਥੇ ਕਿ ਅਮਨ ਸ਼ਾਂਤੀ ਆ ਗਈ ਹੈ, ਜਾਂ ਉਹ ਲੋਕੀ ਇੱਕ ਪ੍ਰੋਬਲਮ 'ਚ ਹੁੰਦੇ ਨੇ ਤਾਂ ਉਹ ਇਹ ਕਿ ਉਹਨਾਂ ਲੋਕਾਂ ਦਾ ਹੱਕ ਨਹੀਂ ਬਣਦਾ ਹੈ ਕਿ ਦੂਸਰੀ ਕੰਟਰੀ ਦੇ ਵਿੱਚ ਜੇ ਕਿ ਉਹਨਾਂ ਨੂੰ ਵੀ ਇੱਕ ਵੈਲਕਮ ਹੈ ਕਿ ਨਾ ਹੀ ਲੈ ਦੇਣ ਯਾਰ, ਕਿ ਚਲੋ ਬਈ ਇੱਕ ਜੋ ਹੈ ਨਾ ਇਹਨਾਂ ਨੂੰ ਵੀ ਵਿੱਚ ਇੱਕ ਰੱਖ ਲਓ, ਕੋਈ ਜਾਏ ਜਾਂ ਨਾ ਜਾਏ, ਰੱਬ ਰੱਖ ਜੀ ਤੁਸੀਂ ਆਪਣੇ ਵਿਚਾਰ ਦੇ ਸਕਦੇ।
ਹਾਂਜੀ ਰੱਬ ਰੱਖਾ ਜੀ। ਪਹਿਲੀ ਚੀਜ਼ ਤਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ ਸੁਲਮਨ ਸਾਹਿਬ ਕਿ ਜਿਹੜੀ ਤੁਸੀਂ ਮੀਡੀਆ ਦੀ ਖਾਮੋਸ਼ੀ ਦੀ ਗੱਲ ਕਰਦੇ ਹੋ, ਮੀਡੀਆ ਕਿੱਥੇ ਖਾਮੋਸ਼ ਹੈ ਬਿਲਕੁਲ ਤੁਸੀਂ ਉਹਦੀ ਗੱਲ ਕਰ ਸਕਦੇ ਹੋ। ਮੈਂ ਆਪਣਾ ਜ਼ਰੂਰ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਕਿ ਸਾਡੇ ਇੱਥੇ ਵਾਈ ਮੀਡੀਆ ਦੇ ਹਰ ਪਲੇਟਫਾਰਮ ਦੇ ਉੱਤੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਰੇਡੀਓ ਦੇ ਉੱਤੇ ਆ ਕੇ ਵੀ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਏਗਾ, ਅਸੀਂ ਸਵੇਰੇ ਹੁਣੇ ਕਿਹਾ ਕਿ ਵਾਈ ਮੀਡੀਆ ਦੇ ਉੱਤੇ ਤੁਸੀਂ ਕੋਈ ਐਸੀ ਖਬਰ ਜੋ ਅਸੀਂ ਨਹੀਂ ਦਿੱਤੀ ਤੁਸੀਂ ਉਹ ਖਬਰ ਜਾਰੀ ਕਰ ਸਕਦੇ ਹੋ। ਸਾਡਾ ਦਿੱਤੀ ਕਿਸੇ ਖਬਰ 'ਤੇ ਕੋਈ ਸਵਾਲ ਪੁੱਛਣਾ ਹੈ ਫਰਦਰ ਕਿ ਤੁਹਾਨੂੰ ਲੱਗਦਾ ਕਿ ਜੀ ਇਹ ਖਬਰ ਤੁਸੀਂ ਦਿੱਤੀ ਹੈ ਇਹਦਾ ਕੀ ਰੈਫਰੈਂਸ ਹੈ, ਕੀ ਬੈਕਗਰਾਊਂਡ ਹੈ, ਕੀ ਕੰਟੈਕਸਟ ਹੈ, ਉਹ ਪੁੱਛ ਸਕਦੇ ਹੋ। ਤੁਸੀਂ ਆਪਣੇ ਕਮੈਂਟ ਦੇ ਸਕਦੇ ਹੋ ਖਬਰ ਦਿੱਤੇ 'ਤੇ ਕਿ ਤੁਸੀਂ ਕਿਸੇ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ। ਸੋ ਵੀ ਡੈਫੀਨੇਟਲੀ ਪ੍ਰੋਵਾਈਡ ਦੈਟ। ਰੀਸੈਂਟਲੀ ਰਿਪੋਰਟ ਜਿਹੜੀ ਹੈ ਤੁਸੀਂ ਵੀ ਪੜ੍ਹੀ ਹੈ, ਮੈਂ ਵੀ ਪੜ੍ਹੀ ਹੈ ਸੀਬੀਸੀ ਦੇ ਉੱਤੇ। ਮੈਂ ਸੀਬੀਸੀ ਇਜ਼ ਅ ਵੈਰੀ ਗੁੱਡ ਪਲੇਟਫਾਰਮ, ਲੇਕਿਨ ਮੈਂ ਐਫੀਸ਼ੀਐਂਸੀ ਦੇ ਸਵਾਲ ਖੜਾ ਕਰ ਰਿਹਾ ਕਿ ਕੀ ਉਹ ਐਫੀਸ਼ੀਐਂਟ ਹੈ ਕਿ ਨਹੀਂ ਹੈ। ਜਦੋਂ ਤੁਸੀਂ ਮੀਡੀਆ ਦੀ ਗੱਲ ਕਰਦੇ ਹੋ ਤੇ ਬੜਾ ਜ਼ਰੂਰੀ ਹੈ ਕਿ ਅਸੀਂ ਇਹ ਵੀ ਸਵਾਲ ਖੜਾ ਕਰੀਏ, ਕੋਈ ਨਹੀਂ ਕਰਦਾ। $100 million $100 billion ਅਸੀਂ ਹਰ ਮਹੀਨੇ ਦੇ ਰਹੇ ਹਾਂ, $100 million ਅਸੀਂ ਹਰ ਮਹੀਨੇ ਦੇ ਰਹੇ ਹਾਂ, ਤੇ ਸਾਲ ਦਾ ਜੇ ਸੀਬੀਸੀ ਨੇ ਆਪਣੇ ਐਡਵਰਟਾਈਜ਼ਮੈਂਟ ਤੇ ਚੱਲਣਾ ਹੋਵੇ ਤੇ ਕੱਲ ਸਵੇਰੇ ਬੰਦ ਹੋ ਜਾਏ, ਕੱਲ ਸਵੇਰੇ ਬੰਦ ਹੋ ਜਾਏਗੀ ਸੀਬੀਸੀ ਜੇ ਉਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਡਾਲਰ ਤੇ ਚੱਲਣਾ ਹੋਵੇ। ਤੇ ਵਿਊਰਸ਼ਿਪ ਜਿਹੜੀ ਆ ਉਹ ਲਗਾਤਾਰ ਥੱਲੇ ਜਾ ਰਹੀ ਆ। ਮੈਨੂੰ ਯਾਦ ਹੈ ਕਿ ਕਿਸੇ ਦੌਰ ਦੇ ਵਿੱਚ ਜਦੋਂ 2006-2007-08 ਦੇ ਵਿੱਚ ਜਦੋਂ ਮੈਨੂੰ ਸੀਬੀਸੀ ਤੇ ਬੁਲਾਉਂਦੇ ਸੀ, ਮੈਂ ਉੱਥੇ ਜਾਂਦਾ ਸੀਗਾ ਤੇ ਇੰਨੀਆਂ ਕਾਲਸ ਆਉਂਦੀਆਂ ਸੀ ਕਿਉਂਕਿ ਲੋਕ ਉਸ ਦੌਰ ਦੇ ਵਿੱਚ ਸੀਬੀਸੀ ਦੇਖਿਆ ਕਰਦੇ ਸੀਗੇ। ਸੀਬੀਸੀ ਦਾ ਈਵਨ ਜਿਹੜਾ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਪ੍ਰੋਗਰਾਮ ਹੈ ਦ ਨੈਸ਼ਨਲ, ਉਹਦੀ ਵੀ ਵਿਊਰਸ਼ਿਪ ਬਹੁਤ ਥੱਲੇ ਚਲੀ ਗਈ ਆ ਹੁਣ। ਸੋ ਉੱਥੇ ਮੈਨੂੰ ਵੀ ਫੀਡਬੈਕ ਮਿਲਦੀ ਸੀ ਜਦ ਅਸੀਂ ਜਾਂਦੇ ਸੀ ਕੋਈ ਵੀ ਗੱਲ ਕਰਨੀ ਉੱਥੇ ਉਹਨਾਂ ਨੇ ਲੋਕਾਂ ਦੀ ਕਾਲ ਦੇਣੀ ਹੈ ਜੀ ਤੁਸੀਂ ਸੀਬੀਸੀ ਤੇ ਆਹ ਵਿਚਾਰ ਦਿੱਤੇ, ਸੀਬੀਸੀ ਤੇ ਆਹ ਵਿਚਾਰ ਦਿੱਤੇ। ਯਕੀਨ ਕਰੋ ਕਿ ਹੁਣ ਤੇ ਇਹ ਆਲਮ ਹੈ। ਮੈਨੂੰ ਯਾਦ ਹੈ ਡੋਨਲਡ ਟਰੰਪ ਜਦੋਂ ਇਲੈਕਟ ਹੋਏ ਆ, ਇਲੈਕਸ਼ਨ ਹੋਈ ਹੈ ਡੋਨਲਡ ਟਰੰਪ ਉਹਨਾਂ ਦੀ 2016 ਦੇ ਵਿੱਚ, ਤੇ 2016 ਤੇ ਇਲੈਕਸ਼ਨ ਹੋਈ ਤੇ ਉਹਨਾਂ ਨੇ ਜਿੱਦਾਂ ਐਜ਼ ਯੂਜੁਅਲ ਮੈਂ ਉਹਨਾਂ ਦੇ ਪੈਨਲ ਤੇ ਹੈਗਾ ਹੀ, ਉਹਨਾਂ ਨੇ ਕਿਹਾ ਜੀ ਤੁਸੀਂ ਆ ਜਾਓ। ਇੱਕ ਅਸੀਂ ਬੰਦਾ ਰਸ਼ੀਆ ਦਾ ਆ, ਰਸ਼ੀਆ ਟੂਡੇ ਟੀਵੀ ਚੈਨਲ ਆ, ਤੇ ਇੱਕ ਬੰਦਾ ਅਸੀਂ ਇੰਗਲੈਂਡ ਤੋਂ ਲਵਾਂਗੇ, ਲੰਡਨ ਇੰਗਲੈਂਡ ਤੋਂ, ਤੇ ਉਹ ਇੰਗਲੈਂਡ ਤੋਂ ਸਾਨੂੰ ਮਿਡਲ ਈਸਟ ਦਾ ਸਾਰਾ ਦੱਸੇਗਾ। ਅਸੀਂ ਤੁਹਾਡੇ ਤਿੰਨਾਂ ਦੇ ਨਾਲ ਅੱਧਾ ਪੌਣਾ ਘੰਟਾ ਡਿਸਕਸ਼ਨ ਕਰਾਂਗੇ ਕਿ ਡੋਨਲਡ ਟਰੰਪ ਦਾ ਅਸਰ ਕੀ ਹੈ, ਤੇ ਤੁਸੀਂ ਏਸ਼ੀਆ ਬਾਰੇ ਗੱਲ ਕਰਨੀ ਹੈ, ਤੇ ਇੱਕ ਬੰਦਾ ਸਾਡਾ ਰਸ਼ੀਆ ਬਾਰੇ ਗੱਲ ਕਰੇਗਾ, ਉਹ ਰਸ਼ੀਆ ਦਾ ਐਕਸਪਰਟ ਹੈ, ਤੇ ਇੱਕ ਬੰਦਾ ਮਿਡਲ ਈਸਟ ਬਾਰੇ ਗੱਲ ਕਰੇਗਾ। ਮੈਂ ਕਹੀ ਠੀਕ ਹੈ ਜੀ। ਸਰ ਅੱਧਾ ਪੌਣਾ ਘੰਟਾ ਅਸੀਂ ਸੀਬੀਸੀ ਦੇ ਉੱਤੇ ਲਾਈਵ ਜਾ ਕੇ ਡਿਸਕਸ਼ਨ ਕਰਦੇ ਰਹੇ ਹਾਂ ਕਿ ਡੋਨਲਡ ਟਰੰਪ ਦੀ ਜਦੋਂ ਇਲੈਕਸ਼ਨ ਹੋਈ ਹੈ ਕਿ ਉਸ ਤੋਂ ਬਾਅਦ। ਅੱਛਾ, ਅੱਧੇ ਘੰਟੇ ਬਾਅਦ ਅਸੀਂ ਡਿਸਕਸ਼ਨ ਕੀਤੀ ਹੈ ਸਾਰੀ। ਮੈਂ ਉਹਨਾਂ ਨਾਲ ਸਾਰਾ ਡਿਸਕਸ, ਉਹਨਾਂ ਨੇ ਮੈਨੂੰ ਸਵਾਲ ਪੁੱਛੇ ਕਿ ਜੀ ਏਸ਼ੀਆ ਤੇ ਤੁਸੀਂ ਦੱਸੋ ਚਾਈਨਾ ਤੇ ਕੀ ਅਸਰ ਹੋਏਗਾ, ਇੰਡੀਆ ਤੇ ਕੀ ਹੋਏਗਾ, ਪਾਕਿਸਤਾਨ ਤੇ ਕੀ ਹੋਏਗਾ। ਅਸੀਂ ਅੱਧੇ ਘੰਟੇ ਦੀ ਡਿਸਕਸ਼ਨ ਕਰਨ ਤੋਂ ਬਾਅਦ ਨਿਕਲੇ ਹਾਂ ਬਾਹਰ, ਤੇ ਲਾਈਵ ਡਿਸਕਸ਼ਨ ਗਈ ਸਾਰੀ ਔਨ ਦੀ ਏਅਰ, ਤੇ ਬਾਕੀ ਉਹਨਾਂ ਨੇ ਵੀ ਆਪਣਾ ਦੱਸਿਆ। ਉਹ ਜਿਹੜਾ ਉਹਨਾਂ ਦਾ ਰਸ਼ੀਅਨ ਐਕਸਪਰਟ ਸੀ, ਉਹਨੇ ਆਪਣੀ ਰਸ਼ੀਆ ਦੀ ਗੱਲ ਦੱਸੀ, ਤੇ ਦੂਸਰੇ ਨੇ ਆਪਣੀ ਉਹਦੀ, ਜਿਹੜਾ ਇੰਗਲੈਂਡ ਤੋਂ ਸਾਡੇ ਨਾਲ ਜੁੜਿਆ ਸੀ ਐਕਸਪਰਟ, ਉਹਨੇ ਮਿਡਲ ਈਸਟ ਤੇ ਦੱਸਿਆ ਕਿ ਡੋਨਲਡ ਟਰੰਪ ਦੀ ਮਿਡਲ ਈਸਟ ਪਾਲਿਸੀ ਕੀ ਹੋਏਗੀ। ਐਨੀਵੇਜ਼, ਵੀ ਡਿਡ ਦਾ ਡਿਸਕਸ਼ਨ, ਵੀ ਮੂਵਡ ਆਊਟ, ਤੇ ਮੈਂ ਕਿਹਾ ਲਾਈਵ ਟੀਵੀ ਤੇ ਸੀਬੀਸੀ ਤੇ ਗਏ ਆ, ਨੈਸ਼ਨਲ ਅੱਧਾ ਘੰਟਾ ਗੱਲ ਹੋਈ ਆ, ਕੋਈ ਮਤਲਬ ਇਹਦਾ ਕੋਈ ਰਿਸਪੋਂਸ ਆਏਗਾ ਕਿ ਨਹੀਂ, ਕਿਉਂਕਿ ਕਿਸੇ ਦੌਰ 'ਚ ਬੜੀਆਂ ਕਾਲਸ ਆਇਆ ਕਰਦੀਆਂ ਸੀਗੀਆਂ। ਅੱਛਾ, ਅਸੀਂ ਉੱਥੋਂ ਸਟੂਡੀਓ ਤੋਂ ਵਨ ਫਰੰਟ ਸਟਰੀਟ ਜਿਹੜਾ ਸਟੂਡੀਓ ਉੱਥੋਂ ਥੱਲੇ ਉਤਰੇ ਆ, ਚਾਹ ਕਾਫੀ ਪੀਤੀ ਆ, ਬਾਹਰ ਪਾਰਕਿੰਗ 'ਚ ਆਪਣੀ ਗੱਡੀ ਪਿੱਕ ਕੀਤੀ ਆ, ਤੇ ਜਦੋਂ ਮੈਂ ਰੈਂਪ ਤੇ ਚੜ੍ਹਨ ਲੱਗਾ ਗਾਰਡਨਰ ਦੇ, ਤੇ ਕਾਲ ਆ ਗਈ ਇੱਕ। ਮੈਂ ਕਿਹਾ ਜੀ ਚਲੋ ਪਹਿਲੀ ਕਾਲ ਆਈ ਹੈ, ਕਿਸੇ ਨੇ ਲੱਗ ਰਿਹਾ ਕਿ ਸਾਡਾ ਸੀਬੀਸੀ ਤੇ ਦੇਖੀ ਹੈ ਡਿਸਕਸ਼ਨ। ਉਹ ਕਾਲ ਕਰਕੇ ਕਹਿੰਦੇ ਉਹ ਭਾਜੀ ਉਹ ਜਿਹੜਾ ਚੈਨਲ ਵਾਈ ਤੇ ਨਾ ਚੱਲਦਾ ਪਿਆ ਤੁਹਾਡੇ ਨਾ, ਤੇ ਇਹਦੇ ਵਿੱਚ ਨਾ ਗੱਲ ਕਰਨੀ ਸੀਗੀ। ਮੈਂ ਕਿਹਾ ਜੀ, ਮੈਂ ਮਤਲਬ ਹੈਰਾਨੀ ਇਹ ਹੋਈ ਹੈ ਕਿ ਮੈਂ ਕਿਹਾ ਵੀ ਸੀਬੀਸੀ ਤੇ ਯਾਰ ਗੱਲ ਕਰਕੇ ਕਿਸੇ ਨੇ ਮਤਲਬ ਦੇਖਿਆ ਵੀ ਨਹੀਂ ਹੈ, ਕੋਈ ਦੇਖ ਵੀ ਰਿਹਾ ਇਹਨੂੰ, ਸੀਬੀਸੀ ਨੂੰ $100 million ਸਰਕਾਰ ਇੱਥੇ ਖਰਚ ਕਰੀ ਜਾਂਦੀ ਹੈ। ਐਨੀਵੇਜ਼, ਮੈਨੂੰ ਇੱਕ ਸਾਡੇ ਸਪੋਂਸਰ ਨੇ ਪੰਕਜ ਮੋਂਗਾ, ਉਹਨਾਂ ਨੇ ਇੱਕ ਈਵੈਂਟ ਤੇ ਕਿਹਾ ਹੈ ਕਿ ਮੈਂ ਤੇ ਵਾਈਫ ਤੁਹਾਨੂੰ ਦੇਖ ਰਹੇ ਸੀ, ਅਸੀਂ ਬੜਾ ਵਧੀਆ ਤੁਸੀਂ ਐਨਾਲਿਸਿਸ ਕੀਤਾ, ਇੱਕ ਮੈਨੂੰ ਕਿਸੇ ਹੋਰ ਨੇ ਫੀਡਬੈਕ ਦਿੱਤੀ ਹੈ। ਸੋ ਅੱਜ $100 million ਅਸੀਂ ਕੈਸੇ ਮੀਡੀਆ ਤੇ ਲਗਾ ਰਹੇ ਹਾਂ, ਕੀ ਉਹ ਵਾਕਈ ਹੀ ਲੋਕਾਂ ਦੀ ਤਰਜਮਾਨੀ ਕਰ ਰਿਹਾ ਹੈ? ਕਿਆ ਉਹ ਵਾਕਈ ਲੋਕਾਂ ਨੂੰ ਉਹ ਜੋ ਕੰਟੈਂਟ ਉਹਨਾਂ ਨੂੰ ਚਾਹੀਦਾ ਹੈ, ਕਿਆ ਵਾਕਈ ਉਸ ਤਰ੍ਹਾਂ ਦਾ ਕੰਟੈਂਟ ਦੇ ਰਿਹਾ? ਦੈਟ ਇਜ਼ ਦ ਕੁਸ਼ਚਨ ਦੈਟ ਆਈ ਐਮ ਆਸਕਿੰਗ। $100 million ਹਰ ਮਹੀਨੇ। ਕੀ ਓਨਾ ਖਰਚ ਕਰੀਏ, ਕੀ ਇਹਨੂੰ 50 ਮਿਲੀਅਨ ਕਰੀਏ, ਇਹਦੇ ਤੇ ਜ਼ਰੂਰ ਵਿਚਾਰ ਜਿਹੜੀ ਹੈ ਸਰਕਾਰ ਨੂੰ ਵੀ ਕਰਨੇ ਚਾਹੀਦੇ ਔਰ ਕਮਿਊਨਿਟੀ ਨੂੰ ਵੀ ਇਹਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ। ਦੂਸਰਾ ਜਿਹੜਾ ਤੁਸੀਂ ਕਿਹਾ ਜੀ ਇੰਡੀਆ ਦੇ ਵਿੱਚ ਉਹ ਜਿਹੜਾ ਬਿੱਲ ਲੈ ਕੇ ਆਇਆ ਸੁਲਵੰਤ ਸਾਹਿਬ, ਮੈਂ ਤੁਹਾਨੂੰ ਦੋਨੋਂ ਵਿਊ ਪੁਆਇੰਟ ਰੱਖ ਦਿੰਦਾ, ਤੁਸੀਂ ਜਿਹਨੂੰ ਵਿਊ ਪੁਆਇੰਟ ਨੂੰ ਸਹੀ ਸਮਝਣਾ ਤੁਸੀਂ ਉਹਨੂੰ ਸਮਝ ਸਕਦੇ ਹੋ। ਇੱਕ ਵਿਊ ਪੁਆਇੰਟ ਇਹੀ ਹੈ ਜੋ ਤੁਸੀਂ ਵੀ ਕਹਿ ਰਹੇ ਹੋ ਕਿ ਇਹ ਡਿਸਕ੍ਰਿਮੀਨੇਟਰੀ ਬਿੱਲ ਹੈ, ਬਿਲਕੁਲ ਇੱਕ ਵਿਊ ਪੁਆਇੰਟ ਇਹ ਹੈ, ਉਹ ਕਹਿੰਦੇ ਕਿ ਜਦੋਂ ਤੁਸੀਂ 6 ਧਰਮਾਂ ਨੂੰ ਇਹਦੇ 'ਚ ਸ਼ਾਮਿਲ ਕੀਤਾ ਹੈ ਅਤੇ 6 ਧਰਮਾਂ ਤੋਂ ਬਾਅਦ ਇਹਨੂੰ ਇਹਦੇ ਵਿੱਚ ਮੁਸਲਿਮ ਧਰਮ ਨੂੰ ਵੀ ਲੈ ਕੇ ਆਓ, ਸਾਰਿਆਂ ਨੂੰ ਲੈ ਕੇ ਆਓ। ਸੋ ਇਹ ਗਲਤ ਹੈ, ਇਹ ਡਿਸਕ੍ਰਿਮੀਨੇਟਰੀ ਬਿੱਲ ਹੈ, ਸਹੀ ਨਹੀਂ ਹੈ। ਇੱਕ ਤਰਕ ਇਹੀ ਹੈ ਜੋ ਤੁਸੀਂ ਦੇ ਰਹੇ ਹੋ। ਦੂਸਰਾ ਤਰਕ ਜਿਹੜਾ ਸਰਕਾਰ ਦਾ, ਉਹ ਕਹਿੰਦੇ ਜੀ ਜੇ ਪਾਕਿਸਤਾਨ, ਜਿਹੜੀਆਂ ਕੰਟਰੀਜ਼ ਉਹਨਾਂ ਨੇ ਕਿਹਾ ਆ ਕਿ ਜਿਹਨਾਂ ਕੰਟਰੀਜ਼ ਤੋਂ ਅਸੀਂ ਐਕਸੈਪਟ ਕਰਾਂਗੇ ਬੰਦੇ, ਉਹ ਕਹਿੰਦੇ ਆ ਜੀ ਪਾਕਿਸਤਾਨ ਦੇ ਵਿੱਚ ਹੁਣ ਕਿਸੇ ਹਿੰਦੂ ਨੂੰ ਤਾਂ ਟ੍ਰਬਲ ਹੋ ਸਕਦੀ ਹੈ, ਸਿੱਖ ਨੂੰ ਹੋ ਸਕਦੀ ਹੈ, ਕਿਸੇ ਕ੍ਰਿਸਚਨ ਨੂੰ ਹੋ ਸਕਦੀ ਹੈ, ਕਿਸੇ ਪਾਰਸੀ ਨੂੰ ਹੋ ਸਕਦੀ ਹੈ, ਕਿਸੇ ਬੁੱਧਿਸਟ ਨੂੰ ਹੋ ਸਕਦੀ ਹੈ, ਕਿਸੇ ਜੈਨ ਨੂੰ ਹੋ ਸਕਦੀ ਹੈ। ਉਹ ਕਹਿੰਦੀ ਲੇਕਿਨ ਪਾਕਿਸਤਾਨ ਦੇ ਵਿੱਚ ਕੋਈ ਜਿਹੜਾ ਕਿਉਂਕਿ ਉੱਥੇ ਮੈਜੋਰਿਟੀ ਮੁਸਲਿਮ ਹੈ, ਅਤੇ ਉਹ ਕਹਿੰਦੇ ਜੀ ਉਹ ਇੱਥੇ ਸਾਡੇ ਇੱਥੇ ਆਉਣਗੇ ਅਤੇ ਉਹ ਅਸੀਂ ਬਿਲਕੁਲ ਹਰੇਕ ਕੰਟਰੀ ਨੂੰ ਹੱਕ ਹੈ ਕਿ ਚੈੱਕ ਕਰਨ ਦਾ ਕਿ ਜੀ ਇਹ ਰੈਫਿਊਜੀ ਜੈਨੂਇਨ ਹੈ ਕਿ ਨਹੀਂ ਜੈਨੂਇਨ ਹੈ। ਹੁਣ ਸਾਡੇ ਇੱਥੇ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੇ ਤਾਂ ਬਹੁਤ ਸਾਰੇ ਲੋਕ ਪਹਿਲਾਂ ਆ ਕੇ ਇੱਥੇ ਗੱਲ ਕਰਦੇ ਸੀਗੇ ਕਿ ਜੀ ਇੰਡੀਆ ਦੇ ਵਿੱਚ ਸਾਨੂੰ 1984 ਤੋਂ ਬਾਅਦ ਉਹ ਸਾਨੂੰ ਦਿੱਕਤਾਂ ਆ ਰਹੀਆਂ ਨੇ, ਉਹ ਪਹਿਲਾਂ ਐਕਸੈਪਟ ਕਰ ਲੈਂਦੇ ਸੀਗੇ, ਹੁਣ ਓਨੀ ਜਲਦੀ ਐਕਸੈਪਟ ਨਹੀਂ ਕਰਦੇ। ਉਹ ਕਹਿੰਦੇ ਜੀ ਜੇ ਤੁਹਾਨੂੰ ਪੰਜਾਬ 'ਚ ਦਿੱਕਤ ਹੈ ਤੁਸੀਂ ਜਾ ਕੇ ਸਾਊਥ ਇੰਡੀਆ 'ਚ ਰਹਿ ਲਓ, ਤੁਸੀਂ ਇੰਡੀਆ ਐਡੀ ਵੱਡੀ ਕੰਟਰੀ ਉੱਥੇ ਜਾ ਕੇ ਰਹਿ ਲਓ। ਸੋ ਜਿੱਦਾਂ ਹਰ ਕੰਟਰੀ ਨੇ ਆਪਣੇ ਮੁਤਾਬਿਕ ਦੇਖਣਾ ਹੈ ਕਿ ਜੀ ਜਿਹੜੇ ਲੋਕ ਕੋਈ ਅਸਾਇਲਮ ਲੈ ਰਹੇ ਨੇ, ਕੋਈ ਰੈਫਿਊਜੀ ਕਲੇਮ ਕਰ ਰਹੇ ਨੇ, ਕੀ ਉਹ ਵਾਕਈ ਜੈਨੂਇਨ ਕਿ ਨਹੀਂ ਜੈਨੂਇਨ। ਇੰਡੀਆ ਦਾ ਸਰਕਾਰ ਦਾ ਇਹ ਤਰਕ ਹੈ ਕਿ ਉਹ ਕਹਿੰਦੇ ਕਿ ਅਸੀਂ ਵੀ ਆਪਣੇ ਮੁਤਾਬਿਕ ਦੇਖਣਾ, ਸੋ ਉਹਦੇ ਮੁਤਾਬਿਕ ਅਸੀਂ ਇਹ ਕਾਨੂੰਨ ਬਣਾਇਆ। ਹੁਣ ਮੈਂ ਦੋਨੋਂ ਪੱਖ ਤੁਹਾਡੇ ਸਾਹਮਣੇ ਪੇਸ਼ ਕਰਤੇ, ਓਪੋਜੀਸ਼ਨ ਆਪਣਾ ਪੱਖ ਰੱਖ ਰਹੀ ਹੈ ਕਿ ਗਲਤ ਹੈ, ਡਿਸਕ੍ਰਿਮੀਨੇਟਰੀ ਹੈ, ਕੌਨਸਟੀਟਿਊਸ਼ਨ ਦੇ ਖਿਲਾਫ ਹੈ, ਇੰਡੀਆ ਸੈਕੂਲਰ ਕੰਟਰੀ ਹੈ, ਇਹਦੇ ਨਾਲ ਨੁਕਸਾਨ ਹੋਏਗਾ। ਕਾਂਗਰਸ ਕਹਿ ਰਹੀ ਹੈ ਕਿ ਜੀ ਇਹਨਾਂ ਨੇ ਦੇਸ਼ ਨੂੰ ਧਰਮ ਦੇ ਰਾਹ ਦੇ ਉੱਤੇ ਵੰਡ ਰਹੀ ਹੈ ਬੀਜੇਪੀ, ਇਹ ਕਾਂਗਰਸ ਦੇ ਐਲੀਗੇਸ਼ਨ ਹੈ, ਔਰ ਧਰਮ ਦੇ ਨਾਮ ਦੇ ਉੱਤੇ ਬੀਜੇਪੀ ਇਹ ਸਾਰਾ ਕੁਝ ਕਰ ਰਹੀ ਹੈ। ਬੀਜੇਪੀ ਦਾ ਕਹਿਣਾ ਹੈ ਕਿ ਜੇ ਕਾਂਗਰਸ ਨੇ ਸਹੀ ਕਦਮ ਚੁੱਕੇ ਹੁੰਦੇ ਤਾਂ ਇੰਡੀਆ ਪਾਕਿਸਤਾਨ ਬਣਦਾ ਹੀ ਨਹੀਂ, ਇਹ ਕਾਂਗਰਸ ਨੇ ਦੇਸ਼ ਦੇ ਨਾਮ ਦੇ ਉੱਤੇ ਬਟਵਾਰਾ ਐਕਸੈਪਟ ਕੀਤਾ। ਜੇ ਧਰਮ ਦੇ ਨਾਂ ਦੇ ਉੱਤੇ ਕਿਸੇ ਨੇ ਬਟਵਾਰਾ ਕੀਤਾ ਦੇਸ਼ ਦਾ, ਤੇ ਬੀਜੇਪੀ ਦਾ ਕਹਿਣਾ ਕਿ ਇਹ ਕਾਂਗਰਸ ਨੇ ਕੀਤਾ। ਹੁਣ ਦੋਨੋਂ ਦੀ ਮੈਂ ਪੱਖ ਤੁਹਾਡੇ ਸਾਹਮਣੇ ਰੱਖਦੇ ਹਾਂ। ਮਨਪ੍ਰੀਤ ਸਾਹਿਬ ਤੁਸੀਂ ਆਉਂਦੇ ਹੋ, ਮਨਪ੍ਰੀਤ ਜੀ ਗੋ ਅਹੈਡ।
ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜਸਵੀਰ ਜੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਜੀ ਐਫੀਸ਼ੀਐਂਸੀ ਦੀ, ਵੀ ਇਸ ਸਮੇਂ ਜਿਹੜੀ ਕੋਈ ਪ੍ਰੋਬਲਮ, ਕੋਈ ਵਿਜ਼ਟਰ ਵੀਜ਼ੇ ਦੀ ਪ੍ਰੋਬਲਮ ਨਹੀਂ ਹੈਗੀ ਜੀ, ਕੋਈ ਸਟੂਡੈਂਟਾਂ ਦੀ ਪ੍ਰੋਬਲਮ ਨਹੀਂ, ਗੱਲ ਹੈਗੀ ਐਫੀਸ਼ੀਐਂਸੀ ਦੀ। ਸਾਡੇ ਜਿਹੜਾ ਸਿਸਟਮ ਹੈ ਜੀ ਉਹ ਦੇ ਐਸ ਦੇ ਉਹ ਸੋਰੀ ਟੂ ਸੇ ਵੱਡਾ ਵਰਡ ਬੋਲ ਰਿਹਾ ਵੀ ਕਰਪਟ ਹੁੰਦਾ ਜਾ ਰਿਹਾ ਬਾਈ, ਕਿਉਂਕਿ ਸਾਡੇ ਕੋਲ ਕੋਈ ਚੈੱਕ ਪੁਆਇੰਟ ਹੀ ਹੈ ਨੀ ਗੀ। ਹੁਣ ਦੇਖੋ ਜੀ ਜਿਹੜੀ ਫਰਸਟ੍ਰੇਸ਼ਨ ਦੀ ਕਾਲ ਆਉਂਦੀ ਆ ਉਹ ਆਮ ਮਿਡਲ ਕਲਾਸ ਪੀਪਲ ਦੀ ਆਉਂਦੀ ਹੈ, ਜਿਹੜਾ ਕੋਈ ਮੇਰੇ ਵਰਗਾ ਜਾਂ ਤੁਹਾਡੇ ਵਰਗੇ ਬੰਦੇ ਆ ਜਿਹੜੇ ਮਿਡਲ ਫੈਮਿਲੀ ਨੂੰ, ਕਦੇ ਕੋਈ ਐਮ ਪੀ ਨੇ ਕੰਪਲੇਂਟ ਕੀਤੀ ਵੀ ਮੈਨੂੰ ਇਹ ਪ੍ਰੋਬਲਮ ਆ, ਕੋਈ ਗੌਰਮੈਂਟ ਆਫਿਸਰ ਦੇ ਵਿੱਚ ਕੋਈ ਟੀਚਰਾਂ ਨੇ ਟੀਚਰ ਕੰਪਲੇਂਟ ਕਰਦੇ ਉਹ ਆਪਦੀ ਪਰਸਨਲ ਮੈਟਰਾਂ ਨੂੰ ਕਰਦੇ ਜੀ ਆਪਣੀਆਂ ਜੋਬਾਂ ਰਿਗਾਰਡਿੰਗ, ਪਰ ਉਹਨਾਂ ਨੂੰ ਸਿਸਟਮ ਤੋਂ ਕੋਈ ਪ੍ਰੋਬਲਮ ਨਹੀਂ। ਸਾਡੇ ਕੋਲ ਇੰਨੀ ਬਿਊਰੋਕ੍ਰੇਸੀ ਹੈ ਜੀ, ਇੰਨਾ ਅਸੀਂ ਮਿਲੀਅਨਸ ਆਫ ਡਾਲਰ ਇਹਨਾਂ ਤੇ ਸਪੈਂਡ ਕਰਦੇ ਹਾਂ, ਇੰਨੀਆਂ ਇੰਪਲਾਇਮੈਂਟ ਏਜੰਸੀਆਂ ਨੇ ਜਾਂ ਦੂਸਰੀਆਂ ਸਰਵਿਸ ਏਜੰਸੀਆਂ ਨੇ, ਪਰ ਸਰਵਿਸ ਏਜੰਸੀਆਂ ਦੇ ਹੋਣ ਦੇ ਬਾਵਜੂਦ ਵੀ ਜਦੋਂ ਜੀ ਸਾਡੇ ਕੋਈ ਸਿਸਟਮ ਤੇ ਕੋਈ ਚੈੱਕ ਪੁਆਇੰਟ ਹੀ ਹੈ ਨੀ ਗਾ ਜੀ। ਜਿਸ ਤਰ੍ਹਾਂ ਭਾਈ ਸਾਹਿਬ ਪਹਿਲਾਂ ਕਰਕੇ ਗੱਲ ਕਰਕੇ ਗਏ ਨੇ ਕਿ ਵਿਜ਼ਟਰ ਵੀਜ਼ੇ ਵਾਲੇ ਆਉਂਦੇ ਨੇ ਉਹਨਾਂ ਨੂੰ ਲਾਇਸੈਂਸ ਨਹੀਂ ਦੇਣਾ ਚਾਹੀਦਾ, ਵਿਜ਼ਟਰ ਵੀਜ਼ੇ ਤੇ ਆਉਣੇ ਚਾਹੀਦੇ ਜੀ ਕਿਉਂਕਿ ਸਾਡੀ ਕੰਟਰੀ ਨੂੰ ਟੂਰਿਜ਼ਮ ਆਊਗਾ, ਪੈਸਾ ਆਊਗਾ, ਪਰ ਉਹਦੇ ਵਿੱਚ ਸਿਸਟਮ ਦੇ ਉੱਤੇ ਚੈੱਕ ਪੁਆਇੰਟ ਦਾ ਹੋਣਾ ਚਾਹੀਦਾ ਨਹੀਂ। ਜਿਹੜੇ ਬੰਦੇ ਕੋਲ ਵੀਜ਼ਾ ਹੈਗਾ ਜੀ ਉਹਦੇ ਕੋਲ 6 ਮਹੀਨੇ ਦਾ ਲਾਇਸੈਂਸ, ਉਹਨੂੰ 6 ਮਹੀਨੇ ਦਾ ਲਾਇਸੈਂਸ ਦੇ ਦਿਓ, 6 ਮਹੀਨੇ ਬਾਅਦ ਉਹਨੂੰ ਕਿਹਾ ਭਾਈ ਜੀ ਰਿਨਿਊ ਦੁਬਾਰਾ ਕਰਾਓ, ਜੇ ਤੁਸੀਂ ਇੱਥੇ ਕੈਨੇਡਾ 'ਚ ਹੋਰ ਰਹਿੰਦੇ ਹੋ ਤਾਂ ਰਿਨਿਊ ਦੁਬਾਰਾ ਕਰਵਾਓ, ਤੇ ਨਾਲੇ ਤਾਂ ਉਹਨੂੰ ਕੰਟਰੀ ਨੂੰ ਪੈਸਾ ਆਉਂਦਾ। ਪਰ ਸਾਡੇ ਕੋਈ ਸਿਸਟਮ ਦਾ ਕੋਈ ਚੈੱਕ ਪੁਆਇੰਟ ਨਹੀਂ ਹੈਗਾ। ਸਾਡੇ ਬਲੇਮ ਕਰਦੇ ਆ, ਸਾਡੇ ਬੱਚਿਆਂ ਨੂੰ ਵੀ ਕੈਸ਼ ਤੇ ਕੰਮ ਕਰਦੇ ਆ, ਠੀਕ ਹੈ ਜੀ, ਉਹ ਕੈਸ਼ ਤੇ ਕੰਮ ਕਰਦੇ, ਜਿਹੜੇ ਬਿਜ਼ਨਸ ਉਹਨਾਂ ਨੂੰ ਕੈਸ਼ ਤੇ ਕੰਮ ਦੇ ਰਹੇ ਉਹਨਾਂ ਦੇ ਉੱਤੇ ਚੈੱਕ ਪੁਆਇੰਟ ਕਰੋ, ਉਹਨਾਂ ਨੂੰ ਤੁਸੀਂ ਫੜ ਕੇ ਉਹਨਾਂ ਨੂੰ ਪਨਿਸ਼ ਕਰੋ। ਸਾਡਾ ਕੋਈ ਵੀ ਸਿਸਟਮ ਦੇ ਉੱਤੇ ਚੈੱਕ ਪੁਆਇੰਟ ਡੇ ਐਸ ਡੇ ਇਹ ਖਤਮ ਹੋ ਰਿਹਾ ਜੀ, ਕੋਈ ਐਫੀਸ਼ੀਐਂਸੀ ਦੇ ਹੀ ਨਹੀਂ ਹੈਗੀ। ਮੈਂ ਇਹਦੇ ਬਾਰੇ ਸਰ ਤੁਹਾਡੇ ਵਿਚਾਰ ਸੁਣਦਾ ਵੀ ਮੇਰੇ ਵਿਚਾਰ ਤੋਂ ਸਹੀ ਹੈ ਕਿ ਗਲਤ ਲੱਗ ਰਹੇ ਸਰ। ਥੈਂਕ ਯੂ ਜਗਵੀਰ ਜੀ।
ਜੇ ਤੁਸੀਂ ਇਹ ਸੋਚਦੇ ਹੋ ਮਨਪ੍ਰੀਤ ਸਾਹਿਬ ਕਿ ਜਿਹੜੀ ਇਹ ਸੋਸ਼ੋ ਇਕਨੋਮਿਕ ਅਰਥਮੈਟਿਕ ਆ ਇਹ ਇਕੱਲੇ ਸੁਖਵੀਰ ਬਾਦਲ ਹੋਣਾ ਨੇ ਕੀਤੀ ਹੈ ਜਾਂ ਬੀਜੇਪੀ ਨੇ ਉੱਥੇ ਕੀਤੀ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਤੇ ਤੁਸੀਂ ਜਾਂ ਫਿਰ ਬਿਹਾਰ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਹੀ ਇਕੱਲੇ ਸੋਸ਼ੋ ਅਰਥਮੈਟਿਕ ਸਾਰੀ ਕਰ ਲਈ ਹੈ ਕਿ ਵੋਟਾਂ ਕਿੱਦਾਂ ਲੈਣੀ ਹੈ, ਤੇ ਇਹ ਤੁਸੀਂ ਗਲਤ ਸੋਚ ਰਹੇ ਹੋ ਮਨਪ੍ਰੀਤ ਸਾਹਿਬ। ਇਹ ਇੱਥੇ ਕੈਨੇਡਾ 'ਚ ਵੀ ਹੋ ਗਿਆ, ਕੈਨੇਡਾ ਦੇ ਵਿੱਚ ਵੀ ਉਹਨਾਂ ਨੇ ਹਿਸਾਬ ਲਗਾ ਲਿਆ। ਜਿਹੜੇ ਤਾਂ ਸਾਡੀ ਆਪਣੀ ਪਾਰਟੀ ਦੇ ਆ ਜਾਂ ਪਹਿਲਾਂ ਹੀ ਉਹਨਾਂ ਨੂੰ ਪਤਾ ਵੀ ਇਹ ਸਾਡੀ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਦੇ ਆ, ਉਹਨਾਂ ਨੇ ਤਾਂ ਮੋਰਲੈਸ ਸਾਨੂੰ ਸਪੋਰਟ ਕਰ ਹੀ ਦੇਣੀ ਆ, ਉਹਨਾਂ ਨੇ ਸਾਡੀ ਗਲਤ ਪੋਲਿਸੀ ਨੂੰ ਵੀ ਸਹੀ ਕਹਿਣਾ, ਜਿਹਨੂੰ ਬੇਸ ਕਿਹਾ ਜਾਂਦਾ ਕਿ ਜੀ ਆਹ ਰਿਪਬਲਿਕਨ ਬੇਸ ਹੈ, ਇਹ ਡੈਮੋਕਰੈਟ ਬੇਸ ਹੈ, ਇਹ ਲਿਬਰਲ ਦਾ ਬੇਸ ਹੈ ਇੰਨਾ, ਇਹ ਸਟਰੋਂਗ ਲਿਬਰਲ ਰਾਈਡਿੰਗ ਹੈ, ਇਹ ਕੰਜ਼ਰਵੇਟਿਵ ਰਾਈਡਿੰਗ ਹੈ, ਇਹ ਐਨਡੀਪੀ ਦੀ, ਸੋ ਉਹ ਬੇਸ ਪਹਿਲਾਂ ਪਕੜ ਲਿਆ ਜਾਂਦਾ। ਬਾਕੀ ਜਿੰਨੇ ਕੁ ਬੰਦਿਆਂ ਨੂੰ ਕੁਝ ਹੋਰ ਚਾਹੀਦਾ ਹੈ ਉਹਨਾਂ ਨੇ ਆਈਡੈਂਟੀਫਾਈ ਕਰ ਲੈਣਾ ਕਿ ਜੀ ਹੋਰ ਕਿਹਨੂੰ ਕਿਹਨੂੰ ਚਾਹੀਦਾ। ਸਾਡੀ ਵਿਦ ਡਿਊ ਰਿਸਪੈਕਟ ਸਾਡੀ ਕਮਿਊਨਿਟੀ ਦੇ ਵਿੱਚ ਹੁਣ ਬਹੁਤ ਖੁਸ਼ੀ ਹੈ ਕਿ ਬਿਲਕੁਲ ਅੱਜ ਜਿੰਨੀਆਂ ਕਾਲਾਂ ਆਈਆਂ ਮਨਪ੍ਰੀਤ ਸਾਹਿਬ ਤੁਹਾਡੀਆਂ ਵੀ, ਅਟਵਾਲ ਸਾਹਿਬ ਦੀਆਂ ਵੀ, ਬੋਪਾ ਰਾਏ ਸਾਹਿਬ ਦੀਆਂ ਵੀ, ਸੁਲੇਮਾਨ ਸਾਹਿਬ ਸਾਰਿਆਂ ਦੀ ਜਿਹੜੀ ਕਾਲ ਆਈਆਂ ਉਹ ਬਿਲਕੁਲ ਮੁੱਦਿਆਂ ਦੀ ਗੱਲ ਕਰ ਰਹੇ ਨੇ। ਲੇਕਿਨ ਕਿਤੇ ਨਾ ਕਿਤੇ ਜਿਹੜੇ ਪੋਲੀਟੀਸ਼ੀਅਨਸ ਨੇ ਜਾਂ ਜਿਹਨਾਂ ਨੂੰ ਵਾਰ ਰੂਮਸ ਕਿਹਾ ਜਾਂਦਾ ਪਿੱਛੇ ਬੈਠ ਕੇ ਜਿਹੜੇ ਪੋਲੀਟੀਕਲ ਸਟ੍ਰੈਟਜਿਸਟ ਨੇ, ਉਹਨਾਂ ਨੇ ਆਈਡੈਂਟੀਫਾਈ ਇਹ ਕਰ ਲਿਆ ਕਿ ਅਸੀਂ ਆਪਣੀਆਂ ਵੋਟਾਂ ਕਿਸ ਤਰੀਕੇ ਦੇ ਨਾਲ ਸਿਕਿਓਰ ਕਰਨੀਆਂ। ਸੋ ਜੇ ਅਸੀਂ ਉਹਨਾਂ ਨੂੰ ਜੇ ਉਹ ਅਸੀਂ ਇੰਡੀਆ, ਹੁਣੇ ਸਾਡੇ ਪ੍ਰੀਵੀਅਸ ਕਾਲਰ ਕਹਿ ਰਹੇ ਸੀ ਜੀ ਸੁਲੇਮਾਨ ਸਾਹਿਬ ਕਿ ਜੀ ਇਹ ਦੱਸੋ ਕਰਪਸ਼ਨ ਸਾਡੇ ਬੈਕ ਹੋਮ ਜ਼ਿਆਦਾ ਕਿ ਕੈਨੇਡਾ, ਸੁਲੇਮਾਨ ਸਾਹਿਬ ਨੇ ਕਿਹਾ ਇਹ ਉਹਨਾਂ ਦੇ ਵਿਚਾਰ ਨੇ ਕਿ ਜੀ ਉਹ ਕਹਿੰਦੇ ਜੀ ਇੱਥੇ ਕੈਨੇਡਾ ਜ਼ਿਆਦਾ ਹੈ। ਮੈਂ ਤੇ ਹਜੇ ਕਮੈਂਟ ਨਹੀਂ ਕਰਾਂਗਾ, ਤੁਹਾਨੂੰ ਪੂਰਾ ਅਨਾਲਿਸਿਸ ਦੇ ਕੇ ਫਿਰ ਕਮੈਂਟ ਕਰਾਂਗਾ, ਲੇਕਿਨ ਇੱਕ ਸਵਾਲ ਮੈਂ ਵੀ ਪੁੱਛਣਾ ਚਾਹੁੰਦਾ ਫਰੋਮ ਦ ਮੀਡੀਆ ਪਰਸਪੈਕਟਿਵ, ਮੀਡੀਆ ਦੇ ਪਰਸਪੈਕਟਿਵ ਤੋਂ। ਸਰ ਅਸੀਂ ਜਾਣੇ ਹਾਂ, ਅਸੀਂ ਕਹਿੰਦੇ ਜੀ ਡਾਲਰ ਦੀ ਡੀਵੀਡੀ ਦੇ ਦਿਓ, ਜਿਹੜੀ ਅਸੀਂ ਇੱਕ ਡਾਲਰ ਦੀ ਡੀਵੀਡੀ ਲੈ ਕੇ ਆਉਂਦੇ ਹਾਂ, ਬਣਾਉਣ ਵਾਲਾ ਵੀ ਇਲੀਗਲ ਕੰਮ ਕਰ ਰਿਹਾ ਤੇ ਖਰੀਦਣ ਵਾਲਾ ਵੀ ਇਲੀਗਲ ਕੰਮ ਕਰ ਰਿਹਾ, ਹੈ ਤੇ ਕ੍ਰਿਮੀਨਲ ਓਫੈਂਸ, ਉਹ ਗੱਲ ਵੱਖਰੀ ਹੈ ਕਿ ਪੁਲਿਸ ਕਿਸੇ ਨੂੰ ਪਕੜ ਰਹੀ ਹੈ ਕਿ ਨਹੀਂ ਪਕੜ ਰਹੀ। ਜਿਹੜਾ ਡਾਲਰ ਦੀ ਡੀਵੀਡੀ ਬਣਾ ਰਿਹਾ ਹੈ ਤੇ ਉਹ ਵੀ ਕ੍ਰਿਮੀਨਲ ਕੰਮ, ਕਿਉਂਕਿ ਉਹ ਕਿਸੇ ਦੀ ਮੂਵੀ ਜਿਹੜੀ ਬਣਾਈ ਹੈ ਕਾਪੀ ਕਰਕੇ ਤੁਹਾਨੂੰ ਮਿੰਟ 'ਚ ਪਕੜਾ ਦਿੰਦਾ, ਤੇ ਜਿਹੜਾ ਖਰੀਦ ਰਿਹਾ ਉਹ ਵੀ ਕ੍ਰਿਮੀਨਲ ਕੰਮ ਹੋ ਰਿਹਾ। ਜਿਹੜੇ ਹੁਣ ਬਾਕਸਿਸ ਚੱਲਦੇ ਨੇ, ਹੁਣ ਕੱਲ ਨੂੰ ਉਹ ਰੋਜਰਸ ਕੋਈ ਐਕਸ਼ਨ ਲੈਂਦਾ ਨਹੀਂ ਲੈਂਦਾ, ਹੁਣ ਜਿਹੜੇ ਬਕਸੇ ਵਗੈਰਾ ਚੱਲ ਰਹੇ ਨੇ ਜਿਹਨਾਂ 'ਚ ਸਾਰੇ ਟੀ ਵੀ ਚੈਨਲ ਚੱਲ ਹੀ ਰਹੇ ਨੇ, ਤੇ ਹੈ ਤੇ ਉਹ ਵੀ ਕਿਸੇ ਇੱਕ ਦਾਇਰੇ 'ਚ ਹੈਗਾ, ਠੀਕ ਹੈ। ਸੋ ਇਹ ਅਸੀਂ ਬਿਲਕੁਲ ਸਵਾਲ ਪੁੱਛ, ਹੁਣ ਕਰੀਏ ਨਾ ਕਰੀਏ ਇਹਦੇ 'ਤੇ ਹੁਣ ਮੈਂ ਕੱਲ੍ਹ ਕਮੈਂਟ ਕਰਾਂਗਾ। ਮੈਨੂੰ ਇਸ਼ਾਰਾ ਹੋ ਰਿਹਾ ਜੀ ਕਿ ਅੱਜ ਸਾਨੂੰ ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸੋ ਮੈਂ ਇੱਥੇ ਹੀ ਵਾਈਂਡ ਅਪ ਕਰਦਾ ਜੀ। ਪ੍ਰੋਗਰਾਮ ਤੋਂ ਬਾਅਦ ਤੁਸੀਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈ ਲੈਂਦੇ ਆ, ਬਾਕੀ ਜੇ ਟਾਈਮ ਆ ਔਰ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 647-2782-82 ਵਾਈ ਮੀਡੀਆ ਦਾ ਨੰਬਰ ਡਾਇਰੈਕਟ ਦੇ ਦਵਾਂ, ਕਿਸੇ ਵੀ ਤਰ੍ਹਾਂ ਤੁਸੀਂ ਕੋਈ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੈਗੇ ਹੋ ਜਾਂ ਕੋਈ ਵੀ ਹੋਰ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਵਾਈ ਮੀਡੀਆ ਦਾ ਨੰਬਰ ਲੈ ਲਓ 416-475-5000। ਬਾਕੀ ਕੱਲ੍ਹ ਸਵੇਰੇ 10 ਵਜੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ AM 770 ਤੇ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ। ਅੱਜ ਕੱਲ੍ਹ ਥੋੜ੍ਹਾ ਜਿਹਾ ਟਾਈਮ ਵੈਸੇ ਘਟਿਆ, ਸਵੇਰੇ 6 ਤੋਂ ਸ਼ਾਇਦ 6 ਕੁ ਵਜੇ ਹੁੰਦਾ ਹੈ, ਵੈਸੇ ਸਾਰੇ ਹੀ ਪ੍ਰੋਡਿਊਸਰ ਬੜੀ ਮਿਹਨਤ ਦੇ ਨਾਲ ਸਾਰੇ ਪ੍ਰੋਗਰਾਮ ਪੇਸ਼ ਕਰਦੇ ਨੇ। ਸੋ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 6-7-8 ਵਜੇ ਤੱਕ ਜਿੱਦਾਂ ਵੀ ਟਾਈਮ ਵੈਦਰ ਦੇ ਹਿਸਾਬ ਨਾਲ ਸਾਰੇ ਪ੍ਰੋਗਰਾਮ ਤੁਸੀਂ ਸੁਣਿਆ ਕਰੋ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ। 416-475-5000 ਸਿਮਰਨ ਜੀ, ਬਾਕੀ ਸਪੋਂਸਰ ਤੁਸੀਂ ਕੁਇਕਲੀ ਦੱਸ ਦਿਓ ਜਿਹੜੇ ਸਾਡੇ ਕੋਲ 30 ਸੈਕਿੰਡ ਜਾਂ 1 ਮਿੰਟ ਬਚੇ ਨੇ।
ਬਿਲਕੁਲ ਬਿਲਕੁਲ ਯਵੀਰ ਜੀ, ਹਮਾਰੇ ਲਿਸਨਰਸ ਕੋ ਬਤਾਨਾ ਚਾਹਤੇ ਹੈ ਕਿ ਟ੍ਰੀਨਾ ਪੈਲੇਸ ਕੇ ਬਾਰੇ ਮੇਂ, ਵੈਸੇ ਫੈਸਟੀਵਲ ਸੀਜ਼ਨ ਕਿਉਂਕਿ ਕ੍ਰਿਸਮਸ ਹੈ, ਕ੍ਰਿਸਮਸ ਪਾਰਟੀ ਕਾ ਪਲਾਨ ਕਰ ਰਹੇ ਹੋ, ਜਨਵਰੀ ਮੇਂ ਲੋਹੜੀ ਸੈਲੀਬ੍ਰੇਟ ਕਰਨੇ ਕੀ ਪੂਰੀ ਤਿਆਰੀ ਹੈ, ਵੈਨਿਊ ਨਹੀਂ ਮਿਲਾ ਹੈ ਅਭੀ ਤੱਕ ਆਪਕੋ, ਤੋ ਹਮ ਬਤਾਤੇ ਹੈਂ ਬੈਸਟ ਵੈਨਿਊ ਫੋਰ ਲੋਹੜੀ ਸੈਲੀਬ੍ਰੇਸ਼ਨ ਕਿ ਟ੍ਰੀਨਾ ਪੈਲੇਸ। ਵਾਈ ਮੀਡੀਆ ਕਾ ਰੈਫਰੈਂਸ ਦੇਣੇ ਪਰ ਆਪਕੋ ਸਪੈਸ਼ਲ ਸਪੈਸ਼ਲ ਡੀਲ ਮਿਲਨੇ ਵਾਲੀ ਹੈ, ਸੋ 2020 ਕੀ ਲੋਹੜੀ ਕੇ ਲਈ ਅਗਰ ਆਪ जो है वेन्यू ढूंढ रहे हैं, देन कैटरीना पैलेस इज द प्लेस फॉर यू। इनके पास सारी कुजीन्स अवेलेबल हैं, इंडियन, इस्लामिक, अरेबियन, वेस्टर्न, वेज एंड नॉन वेज खाना दोनों। सो कैटरीना पैलेस के लिए आपने बुकिंग के लिए कॉल करना है 905-673-9840 पर आपने जल्दी से कॉल करना है। विश यू ऑल द बेस्ट, हैव अ वंडरफुल डे।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ। ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 221 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਿਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 647-300-8436, 647-300-8436, 647-300-8436।
Can you describe Popeyes in just 2 words?
Bold and spicy.
Oi hoi!
Come on! कमाल
जसका मस्का
आंधी तूफान
मिर्च मसाला अब एंजॉय कीजिए स्पेशल $30 हॉलीडे फीस्ट
तो यारा हो जाए पॉपाइज दोबारा
पॉपाइज लव दैट चिकन
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-816-1043-1043
कम्युनिटी दा सब तो पुराना ते वड्डा शोरूम है सोडी फर्नीचर बेहतरीन आफ्टर सेल कस्टमर सर्विस अते फाइनेंसिंग अवेलेबल 74 डेवन रोड अते 142 कैनेडी रोड साउथ ब्रैम्पटन कॉल